ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਪਵਿੱਤਰ ਬਾਣੀ ਸ੍ਰੀ ਆਸਾ ਦੀਵਾਰ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਦੀਆਂ ਮੁੱਢਲੀਆਂ ਪੰਕਤੀਆਂ ਸਰਵਣ ਕੀਤੀਆਂ ਨੇ, ਜਿਸ ਵਿੱਚ ਗੁਰੂ ਸਾਹਿਬ ਜੀ ਉਚਾਰਨ ਕਰਦੇ ਨੇ ਕਿ ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਸੁੱਚ ਦਾ ਜਿਹੜਾ ਸੰਬੰਧ ਹੈ, ਤਾਂ ਪਹਿਲਾਂ ਸਾਨੂੰ ਇਹ ਸੋਚਣਾ ਪਏਗਾ ਕਿ ਸੁੱਚ ਕਹਿੰਦੇ ਕਿਸ ਨੂੰ ਨੇ। ਸੁੱਚ ਦਾ ਅਰਥ ਹੈ ਨਿਰਮਲ, ਪਵਿੱਤਰ, ਬਿਲਕੁਲ ਸਾਫ਼, ਸ਼ੁੱਧ, ਸਵੱਛ। ਔਰ ਉਸ ਨੂੰ ਮਨੁੱਖ ਥੋੜੇ ਸ਼ਬਦਾਂ ਵਿੱਚ ਸੁੱਚਾ ਕਹਿੰਦੇ। ਬਰਤਨ ਗੰਦੇ ਨੇ, ਲਿਬੜੇ ਨੇ, ਭੋਜਨ ਖਾ ਕਹਿਤਿਆ ਹੈ, ਸਬਜ਼ੀ ਇਤਾਦਕ ਲੱਗੀ ਹੈ, ਉਹ ਉਸਨੂੰ ਲਿਬੜੇ ਹੋਏ ਬਰਤਨ ਨੂੰ ਝੂਠਾ ਦੱਸਦਾ ਹੈ। ਫਿਰ ਉਹ ਉਹਨੂੰ ਮਾਂਜੇਗਾ ਰੇਤ ਨਾਲ, ਸੁਆਹ ਨਾਲ। ਅੱਜ ਅਨੇਕ ਤਰ੍ਹਾਂ ਦੇ ਕੈਮੀਕਲ ਨੇ ਬਰਤਨਾਂ ਨੂੰ ਸਾਫ ਕਰਨ ਲਈ। ਫਿਰ ਉਹ ਐਸਾ ਕਹੇਗਾ ਕਿ ਸੁੱਚਾ ਹੈ, ਬਰਤਨ ਯੋਗ ਹੈ, ਸੁੱਚਾ ਹੈ। ਤਾਂ ਇਸ ਸੁੱਚਤਾਈ ਨੂੰ ਮਨੁੱਖ ਨੇ ਪ੍ਰਵਾਨ ਕਰ ਲਿਆ। ਗਊਆਂ ਦਾ ਗੋਬਰ ਭਾਵੇਂ ਅਸੀਂ ਉਸਨੂੰ ਇੱਕ ਤਰੀਕੇ ਨਾਲ ਗਊ ਦਾ ਵਿਸਤਾ ਵੀ ਕਹਿ ਸਕਦੇ ਹਾਂ, ਪਰ ਉਹਨੂੰ ਲੈ ਕੇ ਉਹ ਆਪਣੇ ਚੌਂਕੇ ਚ ਫੇਰ ਲੈਂਦਾ ਤੇ ਚੌਂਕੇ ਨੂੰ ਪਵਿੱਤਰ ਮੰਨ ਲੈਂਦਾ ਕਿ ਹੁਣ ਸੁੱਚਾ ਹੋ ਗਿਆ। ਇਸ ਵਿੱਚ ਕੋਈ ਐਸੀ ਗੱਲ ਨਹੀਂ ਰਹੀ ਕਿ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ। ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਆਪ ਸਰਵਣ ਕਰ ਰਹੇ ਹੋ, ਪਰ ਪਿਛਲੇ ਦਿਨਾਂ ਚ ਗੁਰਦੇਵ ਪਿਤਾ ਜੀ ਅਨੇਕ ਤਰ੍ਹਾਂ ਦੇ ਸਾਡੇ ਭਰਮ ਦੂਰ ਕਰਦੇ ਚਲੇ ਆ ਰਹੇ ਨੇ। ਅੱਜ ਵੀ ਇੱਕ ਜਿਹੜਾ ਮਨੁੱਖ ਨੂੰ ਐਸਾ ਸੁੱਚੇ ਹੋਣ ਦਾ ਜਾਂ ਬਰਤਨ ਸੁੱਚੇ ਰੱਖਣ ਦਾ ਜਾਂ ਹੱਥ ਕਹਿੰਦਾ ਸੁੱਚੇ ਹੋ ਗਏ, ਐਸੇ ਭਰਮ ਜਿਹੜੇ ਨੇ ਸਤਿਗੁਰੂ ਨੇ ਇਹਨਾਂ ਭਰਮਾਂ ਚੋਂ ਸਾਨੂੰ ਕੱਢਣਾ ਹੈ। ਕੱਢਣ ਲਈ ਬਾਣੀ ਉਚਾਰਨ ਕੀਤੀ ਹੈ। ਕਿੰਨੀ ਚੰਗੀ ਗੱਲ ਹੋਵੇ ਜੇ ਅਸੀਂ ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨਾਂ ਨੂੰ ਪੜ੍ਹ ਕੇ ਉਹਨਾਂ ਤੇ ਅਮਲ ਕਰ ਲਈਏ, ਇਸ ਬਾਣੀ ਨੂੰ ਸਮਝ ਲਈਏ, ਇਸ ਬਾਣੀ ਨਾਲ ਅੰਦਰੋਂ ਸਾਂਝ ਪਾ ਕੇ ਜਿਹੜੀਆਂ ਗੱਲਾਂ ਗੁਰੂ ਸਾਹਿਬ ਸਾਡੇ ਜੀਵਨ ਵਿੱਚ ਜ਼ਰੂਰੀ ਕਹਿੰਦੇ ਨੇ ਉਹਨਾਂ ਤੇ ਚੱਲਿਆ ਜਾਏ, ਜਿਹੜੀਆਂ ਗੱਲਾਂ ਸਾਡੇ ਜੀਵਨ ਵਿੱਚ ਨਹੀਂ ਚਾਹੀਦੀਆਂ ਉਹਨਾਂ ਦਾ ਤਿਆਗ ਕੀਤਾ ਜਾਏ, ਤਾਂ ਉਹ ਗੱਲ ਬਹੁਤ ਵਧੀਆ ਮਨੁੱਖ ਲਈ ਸਾਬਤ ਹੋ ਸਕਦੀ ਹੈ। ਪਰ ਮਨੁੱਖ ਦੀ ਐਸੀ ਰੁਚੀ ਨਹੀਂ ਹੈ। ਇਹ ਵੀ ਕਰਮ ਕਰਦਿਆਂ ਕਰਦਿਆਂ ਇੱਕ ਤਰੀਕੇ ਦਾ ਕਰਮ ਕਾਂਡੀ ਹੋ ਗਿਆ ਹੈ। ਇਹ ਅਨੇਕ ਤਰ੍ਹਾਂ ਦੇ ਕਰਮਾਂ ਵਿੱਚ ਵਿਸ਼ਵਾਸ ਰੱਖਦਾ ਹੈ, ਉਹਨਾਂ ਕਰਮਾਂ ਨੂੰ ਬੜੇ ਪਿਆਰ ਨਾਲ ਭਾਵਨਾ ਨਾਲ ਵੀ ਕਰਦਾ ਹੈ। ਪਰ ਇਹਨੂੰ ਇਹ ਵੀ ਪਤਾ ਨਹੀਂ ਕਿ ਇਹ ਮੇਰੇ ਕਰਮ ਜੋ ਮੈਂ ਕਰ ਰਿਹਾ ਹਾਂ ਕਿ ਇਹ ਉਸਦੀ ਦਰਗਾਹ ਵਿੱਚ ਮਨਜ਼ੂਰ ਨੇ ਜਾਂ ਨਹੀਂ, ਮੇਰੇ ਇਹਨਾਂ ਕਰਮਾਂ ਦੇ ਪਿੱਛੇ ਮੇਰੀ ਭਾਵਨਾ ਕੰਮ ਕਰਦੀ ਹੈ। ਇਸ ਗੱਲ ਦਾ ਇਸ ਨੂੰ ਗਿਆਨ ਨਹੀਂ ਹੈ। ਕਰਮ ਤਾਂ ਕਰੀ ਜਾਂਦਾ ਹੈ, ਬਾਣੀ ਨੇ ਜਿਵੇਂ ਬਚਨ ਕੀਤਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਾਹਰ ਕਮਾਵੇ ਹੋਏ ਨਿਸ਼ੰਕ, ਜਾਪੁਰ ਬਾਦ ਖਰੇ ਕਲੰਕ। ਪਾਪ ਕਰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਵਿੱਚ ਹੋ ਕੇ, ਫਿਰ ਇਹ ਉਹਨਾਂ ਪਾਪਾਂ ਨੂੰ ਉਤਾਰਨ ਲਈ, ਉਹਨਾਂ ਪਾਪਾਂ ਦਾ ਖਾਤਮਾ ਕਰਨ ਲਈ ਕਿ ਪਾਪ ਉਤਰ ਜਾਣ, ਪਾਪ ਨੱਥ ਜਾਣ, ਪਾਪ ਨਸ਼ਟ ਹੋ ਜਾਣ, ਇਹ ਪੰਡਿਤ ਦੇ ਦੱਸੇ ਰਸਤੇ ਤੇ ਬ੍ਰਾਹਮਣ ਦੇ ਦੱਸੇ ਰਸਤੇ ਤੇ ਤੀਰਥ ਤੇ ਜਾ ਕੇ ਸਭ ਉਤਰ ਜਾਂਦੇ ਨੇ। ਇਹ ਤੀਰਥਾਂ ਵੱਲ ਆਪਣਾ ਰੁਖ ਕਰਦਾ ਹੈ, ਤੀਰਥ ਤੇ ਇਸ਼ਨਾਨ ਕਰਕੇ ਵਾਪਸ ਆ ਜਾਂਦਾ ਤੇ ਆਪਣੇ ਮਨ ਵਿੱਚ ਇਹ ਸੋਚ ਲੈਂਦਾ ਕਿ ਹੁਣ ਮੇਰੇ ਪਾਪ ਲੱਥ ਗਏ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਦੁਬਾਰਾ ਬਾਹਰ ਕਮਾਵੇ ਹੋਏ ਨਿਸ਼ੰਕ, ਨਿਸ਼ੰਕ ਸ਼ੰਕਾ ਤੋਂ ਰਹਿਤ ਹੋ ਕੇ, ਨਿਸ਼ੰਕ ਨਿਸੰਗ ਹੋ ਕੇ, ਬਿਨਾਂ ਕਿਸੇ ਸੰਗ ਸ਼ਰਮ ਦੇ, ਫਿਰ ਇਹ ਉਨ੍ਹਾਂ ਹੀ ਪਾਪਾਂ ਵਿੱਚ ਪ੍ਰਵਿਰਤ ਹੋ ਜਾਂਦਾ ਹੈ। ਤਾਂ ਗੁਰਦੇਵ ਪਿਤਾ ਕਹਿੰਦੇ ਨੇ ਐਸਾ ਇਹਦੇ ਜਿਹੜੇ ਕਰਮ ਨੇ ਉਹ ਈਸ਼ਵਰ ਦੇ ਦਰ ਤੇ ਪ੍ਰਮਾਣਿਕ ਨਹੀਂ ਹੋਣਗੇ ਉਹਨਾਂ ਨੂੰ, ਕਿਉਂਕਿ ਕਰਮ ਕੇਵਲ ਦਿਖਾਵੇ ਦੇ ਨੇ, ਉਹਨਾਂ ਕਰਮਾਂ ਦੇ ਪਿੱਛੇ ਪਾਖੰਡ ਖੜਾ ਹੈ। ਤਾਂ ਸਤਿਗੁਰੂ ਪਾਤਸ਼ਾਹ ਨੇ ਐਸੇ ਬਚਨ ਬਾਣੀ ਚ ਕਹੇ ਨੇ ਕਿ ਕਰਮ ਧਰਮ ਪਾਖੰਡ ਜੋ ਦਿਸੈ, ਉਹ ਕਰਮ ਭਾਵੇਂ ਧਰਮ ਦੇ ਕਰਮ ਹੀ ਕਿਉਂ ਨਾ ਹੋਣ ਜਿਨ੍ਹਾਂ ਦੇ ਪਿੱਛੇ ਪਾਖੰਡ ਖੜਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਤਿੰਨ ਜਮ ਜਾਗਾਤੀ ਲੁੱਟੈ, ਉਹਨੂੰ ਰਸਤੇ ਵਿੱਚ ਜਾਗਾਤ ਟੈਕਸ ਨੂੰ ਕਹਿੰਦੇ ਨੇ, ਮਸੂਲ ਨੂੰ ਕਹਿੰਦੇ ਨੇ, ਕਹਿੰਦੇ ਨੇ ਮਸੂਲੀਆ ਜਮ ਹੀ ਉਹਨਾਂ ਨੂੰ ਲੁੱਟ ਲਏਗਾ। ਇਸ ਕਰਕੇ ਜੀਵ ਨੂੰ ਚਾਹੀਦਾ ਕੀ ਹੈ, ਨਿਰਵਾਣ ਕੀਰਤਨ ਗਾਵਹ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ, ਨਿਰਬਾਨ, ਕਿਸੇ ਭੈੜੀ ਆਦਤ ਤੋਂ ਰਹਿਤ ਹੋ ਕੇ, ਨਿਰਬਾਨ ਨਿਰਬੰਧ ਪਦ, ਕਿਸੇ ਬੰਧਨ ਤੋਂ ਰਹਿਤ ਹੋ ਕੇ, ਨਿਰਬਾਨ ਇੱਕ ਰਸ, ਉਸ ਅਕਾਲ ਪੁਰਖ ਵਾਹਿਗੁਰੂ ਦਾ ਕੀਰਤਨ ਗਾਓ, ਜਿਸ ਦੀ ਕੀਰਤੀ ਕੀਰਤਨ ਇਹ ਨਹੀਂ ਕਿ ਨਿਰਾ ਸਾਜਾਂ ਨਾਲ ਕੀਰਤਨ ਕਰਨਾ ਹੈ, ਉਹਨੂੰ ਅਸੀਂ ਕੀਰਤਨ ਕਹਿੰਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਕੀਰਤ ਪਾਠੀ ਗਾਓ ਮੇਰੀ ਰਸਨਾ, ਅਣਖ ਬਾਰ ਕਰ ਬੰਧਨ ਸੰਤਨ, ਊਹਾਂ ਚਰਨ ਗੋਬਿੰਦ ਜੀ ਕੇ ਵਸਣਾ। ਕੀਰਤੀ ਕੀਰਤ ਦਾ ਅਰਥ ਹੈ ਜਸ ਕਰਨਾ, ਉਹਦਾ ਜਸ ਕਰਨਾ। ਇਹ ਜ਼ਰੂਰੀ ਨਹੀਂ ਕਿ ਤੁਸੀਂ ਸਾਜਾਂ ਨਾਲ ਕਰੋ, ਉਹਦਾ ਸਿਮਰਨ ਕਰਨਾ ਵੀ, ਉਹਦੀਆਂ ਵਡਿਆਈਆਂ ਵਿਚਾਰਨੀਆਂ ਵੀ, ਉਹਦੀ ਬਾਣੀ ਪੜ੍ਹਨੀ ਵੀ, ਉਸਦਾ ਜਸ ਹੈ। ਆਖਰ ਕੀਰਤਨ ਵਿੱਚ ਬਾਣੀ ਤਾਂ ਪੜ੍ਹੀ ਜਾਂਦੀ, ਹੋਰ ਕੀ ਹੁੰਦਾ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਰਸ ਉਸ ਦਾ ਕੀਰਤਨ ਗਾਓ, ਕਿਉਂਕਿ ਉਸਦੀ ਕੀਰਤੀ ਕਰਨ ਨਾਲ ਜੇ ਅੱਖ ਦਾ ਫਰਕਣ ਜਿੰਨਾ ਸਮਾਂ ਵੀ ਤੁਹਾਡਾ ਧਿਆਨ ਉਸ ਨਾਲ ਜੁੜ ਗਿਆ। ਨਿਮਕ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਕਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੁਗੁਰ ਪ੍ਰਸਾਦੀ ਤਰੀਐ, ਕੋਟ ਤੀਰਥ ਮੱਜਨ ਇਸਨਾਨਾ। ਜਿਹੜੀਆਂ ਗੱਲਾਂ ਮਨੁੱਖ ਨੇ ਆਪਣੇ ਜੀਵਨ ਵਿਚ ਲਾਹੇਵੰਦ ਜਾਰੀਆਂ, ਜਿਨ੍ਹਾਂ ਨੇ ਇਹ ਜਾਣਿਆ ਇਹ ਮੇਰੇ ਲਈ ਸਕਾਰਥਾਂ ਨੇ, ਚੰਗੀਆਂ ਨੇ, ਠੀਕ ਨੇ, ਮੈਨੂੰ ਇਨ੍ਹਾਂ ਗੱਲਾਂ ਨਾਲ ਲਾਭ ਪ੍ਰਾਪਤ ਹੋ ਸਕਦਾ, ਚਾਹੇ ਉਹ ਪਾਪ ਲੱਥਣ ਦਾ ਹੋਵੇ ਤੇ ਚਾਹੇ ਪਦਾਰਥ ਇਤਾਰਕ ਕੋਲ ਆਉਣ ਦਾ ਹੋਵੇ। ਮਨੁੱਖ ਇਸ ਕਰਕੇ ਤੀਰਥਾਂ ਵੱਲ ਗਿਆ, ਸਤਿਗੁਰੂ ਪਾਤਸ਼ਾਹ ਕਹਿੰਦੇ ਕੋਟ ਤੀਰਥ, ਇੱਕ ਨਹੀਂ ਤੂੰ ਕਰੋੜਾਂ ਤੀਰਥ ਵੀ ਪਰਸ ਲੈ। ਕੋਟ ਤੀਰਥ ਮੱਜਨ ਇਸਨਾਨਾ, ਉਹਨਾਂ ਤੀਰਥਾਂ ਤੇ ਜਾ ਕੇ ਮਲ ਮਲ ਕੇ ਇਸਨਾਨ ਕਰ। ਪਰ ਸਤਿਗੁਰ ਪਾਤਸ਼ਾਹ ਕਹਿੰਦੇ ਯਾਦ ਰੱਖੀ ਇਸ ਕਲ ਮੈਂ ਮੈਲ ਭਰੀਜਾ, ਇਸ ਕਲਯੁਗ ਦੇ ਸਮੇਂ ਵਿਚ, ਇਸ ਭਿਆਨਕ ਸਮੇਂ ਵਿਚ ਫਿਰ ਵੀ ਤੇਰੇ ਅੰਦਰ ਮੈਲ ਰਹੇਗੀ। ਤੇ ਫਿਰ ਪੁੱਛਿਆ ਮੈਲ ਕਿਵੇਂ ਲੱਥਦੀ ਹੈ? ਗੁਰਦੇਵ ਪਿਤਾ ਕਹਿਣਗੇ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ, ਵੇਦ ਕਤੇਵ ਸਿਮਰਤ ਸਭ ਸ਼ਾਸਤ ਇਨ ਪੜਿਆ ਮੁਕਤ ਨਾ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਕਹਿਣਗੇ ਵੇਦ ਸਿਮਰਤੀਆਂ ਸ਼ਾਸਤਰ ਇਹਨਾਂ ਨੂੰ ਅਗਰ ਤੂੰ ਪੜ੍ਹ ਵੀ ਲਏਗਾ ਤਾਂ ਵੀ ਤੈਨੂੰ ਮੁਕਤੀ ਨਹੀਂ ਮਿਲਣੀ। ਇੱਕ ਈਸ਼ਵਰ ਦੇ ਨਾਮ ਦਾ ਐਸਾ ਅੱਖਰ ਹੈ ਜਿਹਨੂੰ ਜਪਣ ਨਾਲ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ, ਉਹਦੀ ਸੰਸਾਰ ਤੇ ਨਿਰਮਲ ਸੋਭਾ ਹੁੰਦੀ ਹੈ, ਸੰਸਾਰ ਦੇ ਲੋਕ ਉਹਦੀ ਸੋਭਾ ਕਰ ਲੈਣ, ਉਹਦੀ ਵਡਿਆਈ ਹੁੰਦੀ ਹੈ। ਆਪ ਜੀ ਬਾਣੀ ਚ ਐਸੇ ਬਚਨ ਪੜ੍ਹਦੇ ਹੋ ਕਿ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਕਿਤੇ ਆਪ ਜੀ ਪਾਵਨ ਬਾਣੀ ਚ ਕਹਿੰਦੇ ਜਦੋਂ ਜੀਵ ਉਸ ਦਾ ਨਾਮ ਜਪਦਾ ਤਾਂ ਸੰਸਾਰ ਵਿਚ ਜਾਣਿਆ ਜਾਂਦਾ ਹੈ, ਜਿਸ ਨੀਚ ਕੋਈ ਨਾ ਜਾਣੈ ਨਾਮ ਜਪ ਉੱਚਾ ਕੁੰਟ ਮਾਨੈ, ਜਿਸ ਪਾਪੀ ਕੋ ਮਿਲਾ ਨਾ ਢੋਈ ਸਰਨ ਆਵੇ ਤਾਂ ਨਿਰਮਲ ਹੋਈ। ਇਹ ਈਸ਼ਵਰ ਦੀ ਕੀਰਤੀ ਵਿਚ ਉਹਦੇ ਜਸ ਵਿਚ ਇੰਨੀ ਤਾਕਤ ਹੈ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਮਨੁੱਖ ਕਰਮ ਕਾਂਡੀ ਹੋ ਕੇ ਅਨੇਕ ਤਰ੍ਹਾਂ ਦੇ ਕਰਮਾਂ ਦੇ ਪਿੱਛੇ ਪਿਆ ਹੋਇਆ, ਇਹ ਈਸ਼ਵਰ ਦੇ ਨਾਮ ਨੂੰ ਜਪਣ ਤੋਂ ਤਾਂ ਕੰਨੀ ਕਤਰਾਉਂਦਾ ਹੈ, ਨਾਮ ਤਾਂ ਜਪਦਾ ਨਹੀਂ, ਨਾਮ ਵੱਲ ਇਸ ਦਾ ਧਿਆਨ ਨਹੀਂ ਹੈ, ਪਰ ਇਹ ਹੋਰਨਾਂ ਕਰਮਾਂ ਦੇ ਪਿੱਛੇ ਜਾ ਕੇ ਅਨੇਕ ਤਰ੍ਹਾਂ ਦੇ ਕਰਮ ਕਰਨ ਵਿਚ ਇਹਦਾ ਮਨ ਲੱਗਿਆ ਹੋਇਆ ਹੈ। ਇਸ ਕਰਕੇ ਇਹਦੇ ਮਨ ਵਿਚ ਈਸ਼ਵਰ ਦੇ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਆਉਂਦੀ। ਯਾਦ ਰੱਖਿਓ, ਜਦੋਂ ਕੋਈ ਈਸ਼ਵਰ ਦੇ ਨਾਮ ਨੂੰ ਗਾਉਂਦਾ ਹੈ ਜਾਂ ਨਾਮ ਜਪਦਾ ਹੈ ਤਾਂ ਸਤਿਗੁਰੂ ਪਾਤਸ਼ਾਹ ਇਹ ਬਚਨ ਬਾਣੀ ਚ ਕਰਦੇ ਨੇ ਕਿ ਰਸਨਾ ਗੁਣ ਗੋਪਾਲ ਨਿਨ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਜਿਹੜੇ ਵਿਅਕਤੀ ਈਸ਼ਵਰ ਦੇ ਨਾਮ ਨੂੰ ਆਪਣੀ ਰਸਨਾ ਨਾਲ ਗਾਉਂਦੇ ਨੇ, ਆਪ ਜਪਦੇ ਨੇ, ਉਹਨਾਂ ਦੇ ਅੰਦਰ ਉਹ ਸ਼ਾਂਤੀ ਦਿੰਦਾ ਹੈ, ਉਹਨਾਂ ਨੂੰ ਉਹ ਗਿਆਨ ਦੇ ਦਿੰਦਾ ਹੈ, ਉਹਨਾਂ ਨੂੰ ਗੁੱਝੇ ਭੇਦਾਂ ਨੂੰ ਜਾਣੂ ਕਰਾ ਦਿੰਦਾ ਹੈ। ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਰਸ ਦਾ ਅਰਥ ਹੈ ਗੁੱਝੀਆਂ ਰਮਜਾਂ, ਗੁੱਝੇ ਭੇਦ, ਉਹਦੇ ਗੁੱਝੇ ਭੇਦ ਵੀ ਜਾਣ ਲੈਂਦੇ ਨੇ, ਤੇ ਸਗਲੇ ਦੁੱਖ ਪਲਾਇਣ, ਉਹਨਾਂ ਦੇ ਸਾਰੇ ਦੁੱਖਾਂ ਦਾ ਨਾਸ਼ ਵੀ ਹੋ ਜਾਂਦਾ ਹੈ। ਪਰ ਇਹ ਸਭ ਕੁਝ ਸਿਮਰਨ ਨਾਲ ਹੁੰਦਾ ਹੈ। ਇਸ ਕਰਕੇ ਕਦੇ ਅਸੀਂ ਧਿਆਨ ਨਾਲ ਬਾਣੀ ਪੜ੍ਹੀਏ ਨਾ ਜੀ, ਅਸੀਂ ਕਹਿੰਦੇ ਬਾਣੀ ਪੜ੍ਹਨੀ ਠੀਕ ਹੈ, ਬਾਣੀ ਤੋਂ ਕੁਝ ਲੱਭਦਾ ਹੈ, ਬਾਣੀ ਸਾਨੂੰ ਮੱਤ ਦੇਵੇਗੀ, ਬਾਣੀ ਉਪਦੇਸ਼ ਹੈ, ਪਰ ਬਾਣੀ ਸਿਮਰਨ ਨਹੀਂ ਹੈ। ਯਾਦ ਰੱਖਿਓ, ਬਾਣੀ ਸਿਮਰਨ ਕਰਨ ਲਈ ਕਹਿੰਦੀ ਹੈ। ਬਾਣੀ ਨੂੰ ਪੜ੍ਹ ਕੇ ਅਸੀਂ ਉਸਦੀ ਯਾਦ ਨੂੰ ਆਪਣੇ ਮਨ ਵਿਚ ਵਸਾਉਣਾ ਹੈ। ਬਾਣੀ ਇਹ ਦੱਸਦੀ ਹੈ ਕਿ ਜਦੋਂ ਉਹ ਤੇਰੇ ਚਿੱਤ ਆਏਗਾ, ਜਿਸ ਤੋਂ ਆਵਾ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਤੋਂ ਆਵਾ ਚਿੱਤ ਤਿਸ ਜਮ ਨਾ ਹੀ ਦੁੱਖ, ਜਿਸ ਤੂੰ ਆਵੈ ਚਿੱਤ ਤਿਸ ਕਿਆ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਇਹ ਬਾਣੀ ਦੱਸਦੀ ਹੈ, ਜਿਸ ਤੂੰ ਆਵੈ ਚਿੱਤ ਸੋ ਪ੍ਰਵਾਨ ਜਨ, ਜਿਸ ਤੂੰ ਆਵੈ ਚਿੱਤ ਬਹੁਤਾ ਤਿਸ ਤਨ। ਗੁਰੂ ਸਾਹਿਬ ਜੀ ਨੇ ਐਸੇ ਬਚਨ ਕਹੇ ਨੇ ਬਾਣੀ ਵਿੱਚ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਤ। ਬਾਣੀ ਇਹ ਦੱਸਦੀ ਹੈ ਕਿ ਇਹ ਮਨੁੱਖ ਸਿਮਰਨ ਸਾਰਿਆਂ ਨਾਲ ਉੱਚਾ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਸਿਮਰਨ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਸਿਮਰਨ ਕਰਨ ਲਈ ਤਾਂ ਅਸੀਂ ਸਾਰੇ ਚੱਲਦੇ ਹਾਂ, ਪਰ ਕੀ ਅਸੀਂ ਉਸ ਨਾਲ ਧਿਆਨ ਜੋੜ ਪਾਉਂਦੇ? ਕੀ ਸਾਡਾ ਧਿਆਨ ਸਿਮਰਨ ਕਰਦਿਆਂ ਇਕਾਗਰ ਹੋ ਜਾਂਦਾ? ਕੀ ਸਾਡੀ ਸੁਰਤ ਕੇਵਲ ਸਿਮਰਨ ਵਿੱਚ ਸਮਾ ਜਾਂਦੀ ਹੈ? ਜਦੋਂ ਐਸੇ ਸਵਾਲ ਅਸੀਂ ਆਪਣੇ ਆਪ ਤੇ ਕਰਦੇ ਹਾਂ ਤੇ ਜਵਾਬ ਨਾ ਵਿੱਚ ਮਿਲਦਾ, ਕਿਉਂਕਿ ਸਾਡੀ ਤਾਂ ਅਜੇ ਤੱਕ ਇਹ ਕੰਪਲੇਂਟ ਹੈ ਕਿ ਸਾਡਾ ਮਨ ਸਿਮਰਨ ਵਿੱਚ ਨਹੀਂ ਜੁੜਦਾ। ਅਸੀਂ ਸਿਮਰਨ ਕਰਨ ਲਈ ਬੈਠਦੇ ਹਾਂ, ਅੰਦਰੋਂ ਕਿਸੇ ਹੋਰ ਚਲਿਆ ਜਾਂਦਾ ਮਨ ਉਹਨਾਂ ਜਗ੍ਹਾ ਤੇ ਜਿਹੜੀਆਂ ਤੁਸੀਂ ਕਦੇ ਸੋਚੀਆਂ ਵੀ ਨਹੀਂ। ਸਿਮਰਨ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਸਿਮਰਨ ਵੱਲ ਜ਼ਿਆਦਾ ਸਮਾਂ ਦੇਵੇ। ਸਿਮਰਨ ਦੇ ਨਾਲ ਨਾਲ ਉਹਦਾ ਜਿਹੜਾ ਧਿਆਨ ਹੈ ਉਹ ਪ੍ਰਭੂ ਦੀ ਕਿਰਤ ਵੱਲ, ਉਹਦੀ ਕੁਦਰਤ ਵੱਲ ਜ਼ਿਆਦਾ ਉਹਦਾ ਧਿਆਨ ਉਧਰ ਵੀ ਰਹੇ, ਔਰ ਉਹ ਕੁਦਰਤ ਵਿੱਚੋਂ ਕਰਤੇ ਨੂੰ ਵੇਖਣ ਦਾ ਯਤਨ ਕਰੇ, ਕਿਉਂਕਿ ਕੁਦਰਤ ਤਾਂ ਕਰਤੇ ਦੀ ਹੈ, ਕੁਦਰਤ ਮਨੁੱਖ ਨੇ ਬਣਾਈ ਨੇ। ਆਪ ਜੀ ਪਿੱਛੇ ਪੜ ਕੇ ਆਏ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਪਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਸਾਤੀ ਖਾਕ, ਸਭ ਤੇਰੀ ਕੁਦਰਤ ਉਕਾਦਰ ਕਰਤਾ ਪਾਕੀ ਨਾਈ ਪਾਕ। ਕਦੇ ਅਸੀਂ ਇਹ ਦੇਖਣ ਲੱਗ ਜਾਈਏ ਕਿ ਉਸ ਕਰਤੇ ਦੇ ਹੱਥ ਹਰ ਜਗ੍ਹਾ ਤੇ ਮੌਜੂਦ ਨੇ, ਤਾਂ ਸਮਝ ਲਓ ਕਿ ਸਾਡਾ ਧਿਆਨ ਸਿਮਰਨ ਵਿੱਚ ਜੁੜਨ ਲੱਗ ਪਏਗਾ। ਜਿੰਨੀ ਦੇਰ ਉਸ ਕਰਤੇ ਦੇ ਹੱਥਾਂ ਨੂੰ ਤੁਸੀਂ ਦੇਖ ਨਹੀਂ ਪਾਓਗੇ, ਉਨੀ ਦੇਰ ਤੱਕ ਧਿਆਨ ਦਾ ਜੁੜਨਾ ਖਰਾ ਕਠਿਨ ਹੈ। ਇੱਕ ਬੱਚਾ ਸੁੱਤਾ ਹੈ, ਮਾਂ ਸੁਆ ਕੇ ਚਲੀ ਜਾਂਦੀ ਹੈ, ਪਰ ਤੁਸੀਂ ਕਦੇ ਬੱਚੇ ਵੱਲ ਤੱਕਿਆ ਨਹੀਂ ਕਿ ਸੁੱਤਾ ਹੈ, ਇਹਦੇ ਸਵਾਸ ਆਪਣੇ ਆਪ ਕਿਉਂ ਚੱਲ ਰਹੇ, ਕਿਉਂ ਅੰਦਰ ਜਾ ਰਹੇ, ਕਿਉਂ ਬਾਹਰ ਜਾ ਰਹੇ? ਸੁੱਤੇ ਨੂੰ ਤਾਂ ਪਤਾ ਹੀ ਨਹੀਂ ਕੌਣ ਹੈ, ਉਹਨੂੰ ਆਪਣੇ ਸਰੀਰ ਦਾ ਤੁਸੀਂ ਸਿਆਣੇ ਹੋ, ਸਮਝਦਾਰ ਹੋ, ਪੜ੍ਹੇ ਲਿਖੇ ਹੋ, ਜਦੋਂ ਮਨੁੱਖ ਸੌਂਦਾ ਉਹਨੂੰ ਕਿਸੇ ਗੱਲ ਦਾ ਗਿਆਨ ਹੀ ਨਹੀਂ ਹੁੰਦਾ। ਪਰ ਆਖਰ ਇਹ ਸਵਾਸ ਫਿਰ ਕਿਉਂ, ਕੋਈ ਕੌਣ ਦੇ ਰਿਹਾ ਕਿ ਅੰਦਰ ਸਵਾਸ ਜਾਂਦੇ ਬਾਹਰ ਆਉਂਦੇ? ਅਸੀਂ ਤਾਂ ਭੋਜਨ ਖਾ ਕੇ ਸੋਚਦੇ ਕਿ ਅਸੀਂ ਪੜ੍ਹ ਰਹੇ ਹਾਂ, ਪਰ ਗੁਰੂ ਦੀ ਸੋਚ ਹੈ ਕਿ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਗੁਰੂ ਕਹਿੰਦਾ ਹੈ ਕਿ ਇੱਕ ਇੱਕ ਸਵਾਸ ਨਾਲ ਉਹ ਪ੍ਰਤਿਪਾਲਣਾ ਕਰਦਾ ਹੈ। ਮਨੁੱਖ ਯਾਦ ਰੱਖਿਓ, ਸਭ ਕੁਝ ਤਾਂ ਪਵਿੱਤਰ ਚਾਹੁੰਦਾ ਹੈ, ਬਰਤਨ ਪਵਿੱਤਰ ਚਾਹੁੰਦਾ ਹੈ, ਚੌਂਕਾ ਪਵਿੱਤਰ ਚਾਹੁੰਦਾ ਹੈ, ਕੱਪੜੇ ਪਵਿੱਤਰ ਚਾਹੁੰਦਾ ਹੈ, ਘਰ ਪਵਿੱਤਰ ਚਾਹੁੰਦਾ ਹੈ, ਹਰ ਚੀਜ਼ ਨੂੰ ਸਾਫ਼ ਤਾਂ ਚਾਹੁੰਦਾ ਹੈ, ਪਰ ਕਦੇ ਇਸ ਨੇ ਇਹ ਨਹੀਂ ਸੋਚਿਆ ਕਿ ਮੇਰਾ ਅੰਤਸ਼ਕਰਨ ਵੀ ਤਾਂ ਪਵਿੱਤਰ ਹੋਣਾ ਚਾਹੀਦਾ ਹੈ, ਮੇਰਾ ਮਨ ਵੀ ਤਾਂ ਪਵਿੱਤਰ ਹੋਣਾ ਚਾਹੀਦਾ ਹੈ। ਜਿੰਨੀ ਦੇਰ ਯਾਦ ਰੱਖਿਓ, ਬਾਣੀ ਦੇ ਬਚਨ ਨੇ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਜਿੰਨੀ ਦੇਰ ਮਨ ਮੈਲਾ ਹੈ ਉਨੀ ਦੇਰ ਸਮਝ ਲਓ ਕਿ ਸਾਰਾ ਜੀਵਨ ਹੀ ਮੈਲ ਨਾਲ ਭਰਿਆ ਹੈ। ਫਿਰ ਇਹ ਮਨ ਅੱਜ ਦਾ ਮੈਲਾ ਨਹੀਂ। ਜਦੋਂ ਅਸੀਂ ਪਵਿੱਤਰ ਬਾਣੀ ਨੂੰ ਪੜਾਂਗੇ ਤਾਂ ਗੁਰਦੇਵ ਜੀ ਕਹਿੰਦੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਖਨਲੀ ਧੋਤੀ ਪੁੱਜਲੀ ਨਾ ਹੋਵੇ, ਜੇ ਸੌਤ ਹੋਵਣ ਪਾ। ਖਨਲੀ ਸ਼ਬਦ ਤਾਂ ਅਸੀਂ ਬਹੁਤ ਵਾਰ ਪੜ੍ਹੇ, ਪਰ ਸ਼ਾਇਦ ਅਸੀਂ ਜਾਣਦੇ ਨਹੀਂ ਖਨਲੀ ਕਿਸ ਨੂੰ ਕਹਿੰਦੇ। ਯਾਦ ਰੱਖਿਓ, ਪੁਰਾਣੇ ਸਮੇਂ ਵਿੱਚ ਜਦੋਂ ਕੋਲੂ ਚੱਲਦਾ, ਜਿਹਦੇ ਚ ਸਰਸੋਂ ਦਾ ਤੇਲ ਕੱਢਦੇ, ਸਰੋਂ ਪੀੜੀ ਜਾਂਦੀ, ਉਹਨੂੰ ਚਲਾਉਣ ਵਾਲੇ ਨੂੰ ਤੇਲੀ ਕਹਿੰਦੇ। ਉਹਨਾਂ ਕੋਲੂਆਂ ਦੇ ਅੱਗੇ ਬਲਦ ਜੁੱਪਦੇ ਸਨ, ਉਹ ਬਲਦ ਚੱਲਦੇ ਰਹਿੰਦੇ, ਤੇਲ ਨਿਕਲਦਾ ਰਹਿੰਦਾ। ਜਦੋਂ ਇੱਕ 10-15 ਕਿਲੋ ਦੀ ਜਿੰਨਾ ਉਸਨੇ ਮਿਥਿਆ ਹੈ, ਉਹਨੇ ਵੇਟ ਦੀ ਇੱਕ ਜਿਹੜੀ ਉਹ ਸਰਸੋਂ ਹੁੰਦੀ ਉਹਨਾਂ ਬਾਹਰ ਉਹਨੂੰ ਇੱਕ ਕਹਾਣੀ ਕਹਿੰਦੇ ਸਨ, ਕਹਾਣੀ ਨਹੀਂ ਕਹਾਣੀ, ਕਹਾਣੀ ਹੁੰਦੀ ਸਟੋਰੀ ਤੇ ਕਹਾਣੀ ਹੁੰਦੀ ਕਹਾਣ, ਕਿਸੇ ਚੀਜ਼ ਨੂੰ ਬਹੁਤੀ ਨੂੰ ਜਾਂ ਥੋੜੀ ਨੂੰ ਪਾ ਦੇ ਉਹਨੂੰ ਕਹਾਣ ਕਹਿੰਦੇ। ਜਦੋਂ ਇੱਕ ਕਹਾਣੀ ਨਿਕਲ ਜਾਂਦੀ ਤੇ ਦੂਜੇ ਦੀ ਸਰਸੋਂ ਤੇਲੀ ਨੇ ਕੋਲੋ ਦੇ ਵਿੱਚ ਪਾਉਣੀ ਹੁੰਦੀ, ਇੱਕ ਕੱਪੜੇ ਦੀ ਟਾਕੀ ਜਿਸ ਨਾਲ ਉਹ ਕੋਲੋ ਨੂੰ ਸਾਫ ਕਰਦਾ, ਉਸ ਕੱਪੜੇ ਦੀ ਟਾਕੀ ਨੂੰ ਖਨਲੀ ਕਹਿੰਦੇ ਸਨ। ਉਹ ਸਹਿਜੇ ਸਹਿਜੇ ਕੋਲੂ ਨੂੰ ਸਾਫ ਕਰਦਿਆਂ ਕਰਦਿਆਂ ਇੰਨੀ ਗੰਦੀ ਹੋ ਜਾਂਦੀ ਕਿ ਉਸ ਸਮੇਂ ਕੈਮੀਕਲ ਨਹੀਂ ਸਨ, ਅੱਜ ਵਰਗੇ ਕੈਮੀਕਲ ਨਹੀਂ ਸਨ, ਉਹਨੂੰ ਸੌ ਵਾਰ ਵੀ ਧੋਤਾ ਜਾਏ ਉਹ ਇੰਨੀ ਕਾਲੀ ਹੋ ਜਾਂਦੀ ਕਿ ਮੁੜ ਕੇ ਚਿੱਟੀ ਨਹੀਂ ਹੋ ਸਕਦੀ ਸੀ। ਹੁਣ ਸਤਿਗੁਰੂ ਪਾਤਸ਼ਾਹ ਨੇ ਕਿਹਾ ਕਿ ਜਨਮਾਂ ਵਿੱਚੋਂ ਲੰਘਦਾ ਲੰਘਦਾ ਇਹ ਜੀਵ ਇੰਨਾ ਕਾਲਾ ਹੋ ਗਿਆ ਹੈ, ਮਨ ਇੰਨਾ ਕਾਲਾ ਹੋ ਗਿਆ ਹੈ, ਖਦਲੀ ਵਰਗਾ, ਹੁਣ ਇਹਨੂੰ ਸੌ ਵਾਰ ਵੀ ਧੋਤਾ ਜਾਏ ਤਾਂ ਉਹ ਨਿਰਮਲ ਨਹੀਂ ਹੋ ਸਕਦਾ। ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਹੁਣ ਮਨ ਯਾਦ ਰੱਖਿਓ, ਐਸਾ ਨਹੀਂ ਕਿ ਤੁਸੀਂ ਕੁਝ ਕਰਮ ਕਰਦੇ ਹੋ ਤਾਂ ਹੀ ਮਨ ਮੈਲਾ ਹੁੰਦਾ, ਸਿਮਰਨ ਕਰਦਿਆਂ ਤੁਹਾਡਾ ਕਰਮ ਤਾਂ ਸ਼ੁੱਧ ਹੈ ਪਰ ਮਨ ਵਿੱਚ ਗੰਦੇ ਵਿਚਾਰ ਫਿਰ ਵੀ ਚੱਲ ਰਹੇ, ਕਰਮ ਤਾਂ ਮਾੜਾ ਨਹੀਂ ਤੁਸੀਂ ਸਿਮਰਨ ਕਰਨ ਲੱਗੇ ਹੋ ਪਰ ਮਨ ਵਿੱਚ ਮਨ ਫਿਰ ਵੀ ਮੈਲ ਨੂੰ ਲੈ ਕੇ ਤੁਰ ਰਿਹਾ ਹੈ। ਇਵੇਂ ਜਦੋਂ ਅਸੀਂ ਅਨੇਕ ਜਨਮਾਂ ਚ ਲੰਘਦੇ ਆਏ ਉਹਨਾਂ ਦੀ ਮੈਲ ਸਾਡੇ ਨਾਲ ਚੱਲੀਏ। ਅੱਜ ਵੀ ਤੁਸੀਂ ਦੇਖਦੇ ਹੋ ਮਨੁੱਖ ਦੇ ਅੰਦਰ ਸਭ ਕੁਝ ਹੈ, ਬਾਣੀ ਕਹਿੰਦੀ ਲੱਭ ਕੁੱਤਾ ਚੂੜਾ ਠੱਖਾ ਦਾ ਮੁਰਦਾਲ, ਪਰ ਨਿੰਦਾ ਪਾਰ ਮਨ ਮੁੱਖ ਸੁਧੀ ਭਗਤ ਕਰੋਧ ਚਨਾਲ, ਕਾਲੀ ਕੱਢੀ ਕਿਆ ਥੀ ਹੈ ਨਚਾਰੇ ਬੈਠੀਆਂ ਨਾਲ। ਇਹ ਸਭ ਕੁਝ ਮਨੁੱਖ ਦੇ ਅੰਦਰ ਹੈ, ਅਨੰਤ ਜਨਮਾਂ ਦੀ ਮੈਲ ਇਹ ਲੈ ਕੇ ਆਇਆ ਹੈ। ਹੁਣ ਇੰਨੀ ਦੇਰ ਦੀ ਲੱਗੀ ਮੈਲ ਨੂੰ ਧੋਣ ਲਈ, ਜੇ ਅਸੀਂ ਕਹੀਏ ਕਿ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਲੱਗ ਜਾਏ ਔਖੀ, ਧਿਆਨ ਦੇਣਾ ਪਏਗਾ। ਜਦੋਂ ਕਦੇ ਸਮਾਂ ਆ ਗਿਆ ਜੁੜ ਗਏ ਫਿਰ ਤਾਂ ਇੱਕ ਚਿੱਤ ਜਾਇ ਕਿਸ਼ਨ ਧਿਆਇਓ ਕਾਲ ਪਾਸ ਕੇ ਬੀਚ ਨਾ ਆਇਓ, ਇੱਕ ਚਿੱਤ ਨਾਲ ਹੀ ਇੱਕ ਖਿਣ ਨਾਲ ਹੀ ਨਿਸਤਾਰਾ ਹੋ ਸਕਦਾ ਹੈ। ਪਰ ਉਹ ਖਿਣ ਕਦੋਂ ਆਏਗਾ ਕੋਈ ਪਤਾ ਨਹੀਂ, ਜਦੋਂ ਸੁਰਤ ਉਸ ਨਾਲ ਜੁੜ ਜਾਏ। ਅੱਜ ਤਾਂ ਅਸੀਂ ਸੁਰਤ ਵਿੱਚ ਹੀ ਨਹੀਂ, ਬੇਸੁਰਤ ਗੱਲ ਜਦੋਂ ਕਰਦੇ ਸਰਤ ਸੁਰਤ ਦੇ ਮੇਲ ਵੀ ਕਰਦੇ, ਸਬਦ ਦਾ ਗਿਆਨ ਨਹੀਂ ਸੁਰਤ ਦਾ ਗਿਆਨ ਨਹੀਂ, ਗੱਲ ਸੰਤ ਸੁਰਤ ਦੇ ਮੇਲ ਵੀ ਕਰਦੇ ਕਿ ਸੰਤ ਸੁਰਤ ਦਾ ਮੇਲ ਕਰਾਉਣਾ ਹੈ ਸਿੱਖਣੇ, ਨਾ ਜਾਣੋ ਸ਼ਬਦ ਕੀ ਹੈ ਨਾ ਜਾਣੋ ਸੁਰਤ ਕੀ ਹੈ, ਮੇਲ ਕਿਸਦਾ ਕਰਾਓਗੇ, ਸੁਰਤ ਵਿੱਚ ਹੈ ਨਹੀਂ। ਜੇ ਸੁਰਤ ਵਿੱਚ ਹੋਈਏ ਤਾਂ ਗੁਰੂ ਦੀ ਵਾਟ ਗੁਰੂ ਦੀ ਗੱਲ ਬਣੀ, ਬੇਸੁਰਤਾਸ਼ ਕਰਕੇ ਆਪਣੇ ਮਨ ਦੀ ਮੰਨੀ ਜਾ ਰਹੀ। ਗੁਰੂ ਪਵਿੱਤਰ ਬਾਣੀ ਚ ਕਹਿੰਦਾ ਹੈ, ਯਾਦ ਰੱਖਿਓ ਕਿ ਇਹ ਬਾਣੀ ਨਿਰਮਲ ਹੈ, ਪਵਿੱਤਰ ਹੈ, ਨਿਰਮਲ 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 ਤੇਰੀ ਬਾਣੀ, ਘੱਟ ਘੱਟ ਸੁਣੀ ਸਰਵਨ ਬਖਿਆਣੀ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਉਹ ਹਿਰਦੇ ਨਿਰਮਲ ਹੁੰਦੇ ਨੇ, ਉਹ ਮਨ ਨਿਰਮਲ ਹੁੰਦੇ ਨੇ ਜਿਹੜੇ ਪ੍ਰੀਤ ਨਾਲ ਉਤਸ਼ਾਹ ਨਾਲ ਈਸ਼ਵਰ ਦੇ ਨਾਮ ਨੂੰ ਜਪਦੇ, ਜਿਨ੍ਹਾਂ ਦੇ ਅੰਦਰ ਭਾਵਨਾ ਆ ਗਈ ਕਿ ਮੈਂ ਈਸ਼ਵਰ ਦਾ ਨਾਮ ਜਪਣਾ ਤੇ ਧਿਆਨ ਨੂੰ ਉਸ ਵੱਲ ਜੋੜਨਾ, ਦੁਨੀਆਂ ਵਿੱਚ ਕੋਈ ਕੰਮ ਔਖਾ ਨਹੀਂ ਕੇਵਲ ਈਸ਼ਵਰ ਦੇ ਨਾਮ ਨੂੰ ਜਪਣ ਤੋਂ ਬਿਨਾਂ, ਨਾਮ ਸਭ ਤੋਂ ਔਖਾ ਹੈ। ਬਾਣੀ ਨੇ ਵੀ ਕਹਿ ਦਿੱਤਾ ਆਖਣ ਔਖਾ ਸਾਚਾ ਨਾਮ। ਲੋਕ ਕਈ ਵਾਰ ਮੇਰੇ ਤੋਂ ਸਵਾਲ ਕਰਦੇ ਕਹਿੰਦੇ ਜੀ ਜਿਵੇਂ ਤੁਸੀਂ ਕਹਿੰਦੇ ਤਾਂ ਰੱਬ ਮਿਲ ਹੀ ਨਹੀਂ ਸਕਦਾ, ਮੈਂ ਕਹਿੰਦਾ ਤੁਸੀਂ ਕੀ ਸਮਝਦੇ ਹੋ, ਪਰਨਾ ਕੱਛੇ ਮਾਰੇ ਤੇ ਕਹਿੰਦੇ ਭਾਈ ਜੀ ਚੱਲੇ ਰੱਬ ਨੂੰ ਮਿਲਣ, ਕਿਉਂ ਨਹੀਂ ਮਿਲਦਾ? ਉਹ ਤਾਂ ਮਿਲੇਗਾ, ਰੰਚਕ ਮਾਤਰ ਵੀ ਮੈਲ ਰਹੇਗੀ ਕਿਉਂਕਿ ਉਹ ਨਿਰਮਲ ਹੈ। ਸਾਡੇ ਅੰਤਸ਼ਕਰਨ ਵਿੱਚ ਰੰਚਕ ਮਾਤਰ ਵੀ ਮੈਲ ਹੈ, ਜਿਵੇਂ ਤੁਸੀਂ ਪੈਨ ਨਾਲ ਲਾਉਂਦੇ ਹੋ ਨਾ ਕਿਤੇ ਕਾਗਜ਼ ਤੇ ਸ਼ਾਹੀ ਦਾ ਨੁਕਤਾ ਲਾ ਦਿਓ, ਨਿੰਮ ਲਾਓ ਤੇ ਚੁੱਕ ਲਓ, ਇੰਨੀ ਮੈਲ ਵੀ ਅੰਦਰ ਰਹਿ ਜਾਏ ਤਾਂ ਵੀ ਨਹੀਂ ਮਿਲਦਾ। ਮੁਸਲਮਾਨ ਵਾਸਤੇ ਚ ਇੱਕ ਸੂਫੀ ਔਰਤ ਹੋਈ ਅਰਾਬੀ ਹੈ, ਉਸ ਦੇ ਸਮੇਂ ਦਾ ਇੱਕ ਸੂਫੀ ਫਕੀਰ ਸੀ ਹਸਨ। ਹਸਨ ਤੇ ਰਾਬੀਆ ਅਕਸਰ ਮਿਲਦੇ ਰਹਿੰਦੇ ਸਨ ਕਿਉਂਕਿ ਦੋਵੇਂ ਉੱਚੀ ਬਿਰਤੀ ਦੇ ਮਾਲਕ ਸਨ, ਅਕਸਰ ਇੱਕ ਦੂਜੇ ਨੂੰ ਮਿਲਦੇ ਰਹਿੰਦੇ। ਇੱਕ ਦਿਨ ਹਸਨ ਦੇ ਮਨ ਵਿੱਚ ਇਹ ਗੱਲ ਆ ਗਈ ਕਿ ਰਾਬੀਆ ਨੂੰ ਪੁੱਛੀਏ ਤਾਂ ਸਹੀ ਕਿ ਉਹਦੀ ਬਿਰਤੀ ਕਿੱਥੇ ਪਹੁੰਚੀ, ਦੇਖੀਏ ਤਾਂ ਸਹੀ ਪਰਖ ਕੇ। ਉਹਨ ਕੀ ਕਰਿਆ, ਇੱਕ ਕੋਰਾ ਕਾਗਜ਼ ਲਿਆ, ਉਹਨੂੰ ਲਪੇਟਿਆ, ਲਪੇਟ ਕੇ ਆਪਣੇ ਸ਼ਿਸ਼ ਨੂੰ ਦੇ ਦਿੱਤਾ, ਕਹਿਣ ਲੱਗਾ ਜਾ ਅੰਮਾ ਰਾਬੀਆ ਪਾਸ ਚਲੇ ਜਾ, ਇਹ ਚਿੱਠੀ ਹੈ, ਉਹਨਾਂ ਨੂੰ ਕਹੋ ਵੀ ਇਹਦਾ ਜਵਾਬ ਦੇ ਦੇਣ, ਲਿਖ ਕੇ ਲੈ ਕੇ ਆਈ, ਤੂੰ ਜਵਾਬ ਲੈ ਕੇ ਆਉਣਾ, ਇਹਦਾ ਜਵਾਬ ਦੇ ਦੇ। ਉਹਨੇ ਜਾ ਕੇ ਉਹ ਕਾਗਜ਼ ਫੜਾਇਆ, ਬੇਨਤੀ ਕੀਤੀ ਅੰਮਾ ਰਾਬੀਆ, ਪੀਰ ਜੀ ਨੇ ਗੱਲ ਕਹੀ ਕਿ ਇਹ ਚਿੱਠੀ ਦਾ ਜਵਾਬ ਚਾਹੀਦਾ। ਹੁਣ ਉਸਨੇ ਉਹ ਖੋਲਿਆ ਲਿਫਾਫਾ, ਕਾਗਜ਼ ਖੋਲਿਆ, ਖੋਲ ਕੇ ਉਹਨੂੰ ਦੇਖਿਆ, ਕੋਰਾ ਕਾਗਜ਼ ਬਿਲਕੁਲ, ਕੋਈ ਲਾਈਨ ਨੀ, ਕੁਛ ਨੀ, ਕੋਰਾ ਕਾਗਜ਼ ਹੈ। ਚੰਗੀ ਤਰ੍ਹਾਂ ਉਹਨੂੰ ਵੇਖਣ ਵਿੱਚ ਉਹਨੇ ਅੱਧਾ ਘੰਟਾ ਲਾਇਆ, ਇੱਕ ਪਾਸਾ ਵੇਖਿਆ ਫਿਰ ਦੂਜਾ ਪਾਸਾ ਵੇਖਿਆ, ਲੱਗ ਹੋ ਰਿਹਾ ਸੀ ਕਿ ਜਿਵੇਂ ਚਿੱਠੀ ਪੜ ਰਹੀ ਹੈ। ਹੁਣ ਕਿਆਮਾ ਦੇਰ ਹੋ ਰਹੀ ਹੈ, ਵੱਟ ਦੂਰ ਹੈ, ਮੈਂ ਜਾਣਾ ਹੈ, ਆਪ ਕਿਰਪਾ ਕਰੋ ਚਿੱਠੀ ਦਾ ਜਵਾਬ ਵੀ ਦੇ ਦਿਓ। ਹੁਣ ਉਹੀ ਕਾਗਜ਼ ਇਕੱਠਾ ਕੀਤਾ, ਉਹਨੂੰ ਦੇ ਦਿੱਤਾ ਕਿ ਲੈ ਚਿੱਠੀ ਦਾ ਜਵਾਬ ਲੈ ਜਾ। ਹੁਣ ਅਗਰ ਐਸੀ ਚਿੱਠੀ ਸਾਡੇ ਪਾਸ ਆ ਜਾਏ, ਤੁਹਾਡੇ ਕੋਲ ਆ ਜਾ, ਕੀ ਕਹੋਗੇ, ਪਾਗਲ ਹੋਏਗਾ, ਕਿਸੇ ਨੇ ਕੁਛ ਲਿਖਿਆ ਹੀ ਨਹੀਂ। ਅਗਰ ਯਾਦ ਰੱਖਿਓ, ਕੁਝ ਐਸੀਆਂ ਵਿਚਾਰਾਂ, ਕੁਝ ਐਸੀਆਂ ਗੱਲਾਂ ਜਿਹਨੂੰ ਉੱਚੀ ਬਿਰਤੀ ਵਾਲੇ ਲੋਕ ਸਮਝ ਸਕਦੇ, ਅਸੀਂ ਨਹੀਂ ਸਮਝ ਸਕਦੇ। ਹਰ ਇਸ ਗੱਲ ਨਾਲ ਇੱਕ ਕਹਾਵਤ ਹੋ ਗਈ ਕਿ ਫਕੀਰ ਰਮਜ ਦਿੰਦਾ ਪਰ ਰਾਜ ਨਹੀਂ ਦਿੰਦਾ। ਹੁਣ ਉਹ ਜਦੋਂ ਲੈ ਕੇ ਉਹ ਕਾਗਜ਼ ਹਸਨ ਦੇ ਪਾਸ ਪਹੁੰਚਿਆ, ਉਹਨਾਂ ਕਾਗਜ਼ ਖੋਲਿਆ, ਉਹਨਾਂ ਵੀ ਉਨੀ ਦੇਰ ਹੀ ਲਾਈ ਦੇਖਣ ਨੂੰ। ਉਹਨੇ ਚੇਲੇ ਨੇ ਸਵਾਲ ਕਰ ਦਿੱਤਾ, ਕਹਿੰਦਾ ਮਾਰਾ ਬਈ ਸਮਝ ਨਹੀਂ ਆਈ, ਚਲੋ ਮੈਂ ਤੁਹਾਡੇ ਕੋਲੋਂ ਲੈ ਕੇ ਗਿਆ, ਮੈਨੂੰ ਨਹੀਂ ਸੀ ਪਤਾ ਤੁਸੀਂ ਕੁਝ ਲਿਖਿਆ ਹੈ। ਜਦੋਂ ਮੈਂ ਅੰਮਾ ਰਾਬੀਆ ਦੇ ਪਾਸ ਬੈਠਾ ਸਾਂ, ਉਹਨਾਂ ਦੇਖਿਆ, ਮੈਂ ਦੇਖਿਆ ਕੁਛ ਨਹੀਂ ਲਿਖਿਆ, ਔਰ ਉਹਨਾਂ ਅੱਧਾ ਘੰਟਾ ਲਾਇਆ ਇਹਨੂੰ ਪੜ੍ਹਨ ਤੇ, ਫਿਰ ਮੈਂ ਜਵਾਬ ਮੰਗਿਆ, ਉਹਨਾਂ ਕੋਈ ਕਾਗਜ਼ ਮੈਨੂੰ ਦੇ ਦਿੱਤਾ, ਔਰ ਤੁਸੀਂ ਵੀ ਇਹਨੂੰ ਅੱਧਾ ਘੰਟਾ ਹੋ ਗਿਆ ਦੇਖਦੇ, ਇਹਨੂੰ ਇਹਦੇ ਚ ਕੀ ਹੈ, ਕੀ ਤੁਸੀਂ ਪੜ੍ਹ ਰਹੇ ਹੋ, ਕੀ ਭਾਸ਼ਾ ਹੈ ਜਿਹੜੀ ਮੇਰੇ ਸਮਝ ਵਿੱਚ ਨਹੀਂ ਆਈ, ਕੀ ਗੱਲ ਹੈ। ਹਸਨ ਹੱਸ ਪਏ, ਕਹਿੰਦੇ ਤੇਰੀ ਸਮਝ ਵਿੱਚ ਅਜੇ ਨਹੀਂ ਆਉਣੀ। ਕਹਿਣ ਲੱਗੇ ਮੈਂ ਉਹਨੂੰ ਇੱਕ ਕੋਰਾ ਕਾਗਜ਼ ਭੇਜ ਕੇ ਸਵਾਲ ਕੀਤਾ ਸੀ ਕਿ ਅੰਮਾ ਰਾਬੀਆ ਜੇ ਈਸ਼ਵਰ ਨੂੰ ਮਿਲਣਾ, ਅੱਲਾਹ ਤਾਲਾ ਨੂੰ ਮਿਲਣਾ, ਤਾਂ ਜੀਵਨ ਕੋਰੇ ਕਾਗਜ਼ ਵਰਗਾ ਚਾਹੀਦਾ। ਉਹਨੂੰ ਮੇਰੇ ਸਵਾਲ ਦਾ ਜਵਾਬ ਦੇ ਦਿੱਤਾ, ਉਹਦੀ ਬਿਰਤੀ ਉੱਚੀ, ਉਹਦਾ ਜੀਵਨ ਉੱਚਾ ਹੈ, ਉਹਨੇ ਉਹ ਕੋਰਾ ਕਾਗਜ਼ ਮੈਨੂੰ ਵਾਪਸ ਦੇ ਦਿੱਤਾ। ਕਿਤੇ ਕਰਨ ਦੀ ਨੋਕ ਨਾਲ ਵੀ ਇੱਕ ਨੁਕਤਾ ਇਹਦੇ ਤੇ ਨਹੀਂ ਲੱਗਿਆ। ਯਾਦ ਰੱਖੋ, ਈਸ਼ਵਰ ਨੂੰ ਮਿਲਣਾ ਕੋਈ ਸੌਖਾ ਨਹੀਂ ਹੈ, ਨਾਲੇ ਅਸੀਂ ਤਾਂ ਈਸ਼ਵਰ ਨੂੰ ਮਿਲਣਾ ਚਾਹੁੰਦੇ ਹੀ ਨਹੀਂ। ਜਿਹਨੇ ਆਪ ਜੀ ਬੈਠੇ ਹੋ, ਮੈਂ ਜੇ ਕੰਮ ਹੱਥ ਖੜਾ ਕਰੋ ਜਿਹੜਾ ਈਸ਼ਵਰ ਨੂੰ ਮਿਲਣਾ ਚਾਹੁੰਦਾ, ਨਾ ਮੇਰੇ ਕੰਮ ਕਰਦਾ ਹੋਵੇਗਾ, ਦੋਵੇਂ ਕਰ ਦੇਗਾ, ਫਿਰ ਮੈਂ ਮਿਲਣਾ ਚਾਹੁੰਦਾ। ਮੈਂ ਤਾਂ ਫਿਰ ਅਗਲਾ ਸਵਾਲ ਕਰਾਂਗਾ, ਕਿਉਂ ਮਿਲਣਾ ਚਾਹੁੰਦਾ ਭਾਈ, ਕਿਉਂ ਮਿਲਣਾ ਚਾਹੁੰਦਾ, ਜਵਾਬ ਦੇਣਾ ਪਏਗਾ, ਫਿਰ ਮਿਲਣ ਲਈ ਕੁਝ ਕਰਨਾ ਵੀ ਪਏਗਾ, ਉਹ ਕਰਿਆ ਕਰੋਗੇ, ਮਨੁੱਖ ਪਿੱਛੇ ਹੋ ਜਾਏਗਾ, ਨਹੀਂ ਉਹ ਨਹੀਂ ਸਕਦਾ। ਯਾਦ ਰੱਖਿਓ, ਈਸ਼ਵਰ ਦਾ ਨਾਮ ਔਖਾ ਹੈ। ਕਰਮ ਕਾਂਡਾਂ ਵਿੱਚ ਫਸਿਆ ਹੋਇਆ ਮਨੁੱਖ ਕਦੇ ਆਪਣੇ ਜਿਹਨ ਨੂੰ, ਆਪਣੇ ਅੰਦਰ ਨੂੰ ਪੜ੍ਹ ਕੇ ਵੇਖੋ, ਆਪਣੀ ਅਰਦਾਸ ਸੁਣਿਆ ਕਰੋ, ਈਸ਼ ਗੁਰੂ ਤੋਂ ਮੰਗਦੇ ਕੀ ਹੋ, ਕੀ ਨਾਮ ਮੰਗਿਆ ਹੈ, ਇਕਾਗਰਤਾ ਮੰਗਦੇ ਹੋ, ਕੀ ਅਰਦਾਸ ਕਰਨ ਲੱਗੇ, ਕਦੇ ਇਹ ਸੋਚਦੇ ਹੋ ਕਿ ਮੇਰਾ ਗੁਰੂ ਮੇਰੇ ਸਾਹਮਣੇ ਹੈ ਜਿਸ ਅੱਗੇ ਮੈਂ ਆਪਣੇ ਅੰਦਰ ਦੀ ਬਿਰਥਾ ਕਹਿ ਰਿਹਾ ਹਾਂ, ਔਰ ਮੇਰਾ ਗੁਰੂ ਜੋ ਮੈਂ ਮੰਗਾਂਗਾ ਦੇਵੇਗਾ, ਮੇਰੀ ਗੱਲ ਦਾ ਜਵਾਬ ਵੀ ਦੇਵੇਗਾ। ਕਦੇ ਐਸਾ ਸੋਚ ਕੇ ਵੀ ਅਸੀਂ ਅਰਦਾਸ ਅਸਾਏ, ਹੱਥ ਜੋੜੇ, ਜੇਬ ਚ ਹੱਥ ਪਾਇਆ, ਜੇ ਚਾਰ ਪੈਸੇ ਜ਼ਿਆਦਾ ਨੇ ਵੱਡਾ ਨੋਟ ਕਰ ਲਿਆ, ਜੇ ਘੱਟ ਨੇ ਛੋਟਾ ਕਰ ਲਿਆ, ਉਸ ਤੋਂ ਘੱਟ ਨੇ ਸਿੱਕੇ ਕਰ ਲਏ, ਹੱਥ ਜੋੜੇ, ਮੰਗਾਂ ਅੱਗੇ ਰੱਖੀਆਂ, ਅੱਗੇ ਮੰਗਾਂ ਰੱਖ ਕੇ ਮਾਇਆ ਗੋਲ ਕੁਛ ਪਾਈ, ਮੱਥਾ ਟੇਕਾ ਕੇ ਬਹਿ ਰਿਹਾ, ਜੋ ਕੁਝ ਬਾਣੀ ਸੁਣਾਉਣ ਵਾਲੇ ਉਹਨਾਂ ਨੇ ਕੀਰਤਨ ਕਰਿਆ, ਉੱਥੇ ਮਾਇਆ ਦਿੱਤੀ, ਅਰਦਾਸ ਹੋਈ, ਕੜਾ ਪ੍ਰਸ਼ਾਦ ਲਿਆ, ਲੰਗਰ ਪਾਣੀ ਸਿੱਖ ਚਲੇ ਗਏ। ਇਸ ਤੋਂ ਅੱਗੇ ਵਿਚਾਰੋ ਕੋਈ ਤਰੱਕੀ ਹੋਈ, ਜੇ ਨਹੀਂ ਹੋਈ ਤਾਂ ਕਿਉਂ ਨਹੀਂ, ਕਦੋਂ ਤਰੱਕੀ ਕਰੋਗੇ? ਗੁਰੂ ਤਾਂ ਕਹਿੰਦਾ ਹਰ ਗੁਣ ਕਾਹੇ ਨਾ ਲਾਵੇ ਮੂਰਖ ਗਿਆਨਾ, ਝੂਠੇ ਲਾਲਚ ਲੱਗ ਕੇ ਨਾ ਮਰਨ ਪਛਾਣਾ। ਪਰ ਅਸੀਂ ਤਾਂ ਕਦੇ ਸੋਚਿਆ ਹੀ, ਸਾਨੂੰ ਤਾਂ ਮੌਤ ਯਾਦ ਹੀ ਨਹੀਂ। ਅਸੀਂ ਬਾਹਰ ਦੀ ਨਿਰਮਲਤਾਈ ਨਾਲ, ਬਾਹਰ ਦੀ ਪਵਿੱਤਰਤਾ ਨਾਲ, ਬਾਹਰ ਦੀ ਸੋਚ ਨਾਲ ਤਾਂ ਜੁੜ ਗਏ, ਪਰ ਅੰਦਰੋਂ ਅਸੀਂ ਆਪਣੇ ਮਨ ਨੂੰ ਸੁੱਚਾ ਨਾ ਕੀਤਾ, ਇਹ ਝੂਠਾ ਹੀ ਰਹੇ। ਇਹਦੇ ਵਿੱਚ ਗਲਤ ਵਿਚਾਰ ਹਮੇਸ਼ਾ ਰਹੇ, ਗਲਤ ਹੱਥਾਂ ਨਾਲ ਕਿਰਤ ਕਰਦੇ ਰਹੇ, ਦ੍ਰਿਸ਼ਟੀ ਗਲਤ ਰਹੀ, ਗਲਤ ਸੁਣਦੇ ਰਹੇ, ਗਲਤ ਸੰਗਤ ਕਰਦੇ ਰਹੇ, ਤੇ ਫਿਰ ਈਸ਼ਵਰ ਦੀ ਪ੍ਰਾਪਤੀ ਕਿਵੇਂ ਹੋਵੇ? ਕਿਵੇਂ? ਨਿਰਮਲ ਜਗ੍ਹਾ ਵਿੱਚ ਹੀ ਨਿਰਮਲ ਸਮਾਏਗਾ ਨਾ, ਮੈਲੇ ਵਿੱਚ ਤਾਂ ਨਿਰਮਲ ਸਮਾ ਹੀ ਨਹੀਂ ਸਕਦਾ। ਮੈਲੇ ਵਿੱਚ ਤਾਂ ਨਿਰਮਲ ਨੂੰ ਪਾ ਜਾਓਗੇ ਤਾਂ ਮੈਲਾ ਹੋ ਜਾਏਗਾ। ਯਾਦ ਰੱਖਿਓ, ਨਿਰਮਲ ਵਿੱਚ ਮੈਲੇ ਨੂੰ ਪਾਓ ਤਾਂ ਵੀ ਨਿਰਮਲ ਹੀ ਖਰਾਬ ਹੁੰਦਾ ਹੈ, ਤੇ ਜੇ ਮੈਲੇ ਵਿੱਚ ਨਿਰਮਲ ਨੂੰ ਪਾਓ ਤਾਂ ਵੀ ਨਿਰਮਲ ਹੀ ਖਰਾਬ ਹੁੰਦਾ ਹੈ। ਕਿਤਨਾ ਭੋਜਨ ਬਣਾ ਲਓ, ਥੋੜੀ ਜਿਹੀ ਵਿਵਸਥਾ ਪਾ ਦਿਓ, ਉਹਦੇ ਵਿੱਚ ਭੋਜਨ ਖਰਾਬ ਹੋ ਜਾਏਗਾ, ਵਿਵਸਥਾ ਖਰਾਬ ਹੋ ਜਾਏਗੀ ਭੋਜਨ। ਜੇ ਅਨੰਤ ਮਨ ਵਿਵਸਥਾ ਉੱਤੇ ਲੈ ਕੇ ਭੋਜਨ ਸੁਣਦੇ ਹੋ ਤਾਂ ਵੀ ਭੋਜਨ ਹੀ ਖਰਾਬ ਹੋਏਗਾ, ਵਿਵਸਥਾ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਜ਼ਿਕਰ ਕਰਦੇ ਨੇ, ਕਹਿੰਦੇ ਇਹ ਸੁੱਚਾ ਅਖਵਾਣ ਵਾਲਾ ਮਨੁੱਖ ਇਸ਼ਨਾਨ ਕਰਦਾ ਹੈ, ਕਹਿੰਦੇ ਬਈ ਕਿਸੀ ਇਸ਼ਨਾਨ ਕਰਕੇ ਫਿਰ ਡਿਊਟੀ ਤੇ ਬੈਠਣਾ, ਕਿਸੀ ਇਸ਼ਨਾਨ ਨਿਰਮਲ ਹੋ, ਸੁੱਚਾ ਹੋ, ਨਵੇਂ ਵਸਤਰ ਪਾ, ਕਿਉਂਕਿ ਤੂੰ ਡਿਊਟੀ ਤੇ ਬੈਠਣਾ। ਕਦੇ ਅਸੀਂ ਇਹ ਨਹੀਂ ਸੋਚਦੇ ਕਿ ਜਿਹੜੇ ਮਨ ਵਿੱਚ ਗੰਦੇ ਵਿਚਾਰ ਚੱਲਦੇ ਨੇ ਉਹ ਬੰਦ ਹੋ ਗਏ ਨੇ, ਡਿਊਟੀ ਤਾਂ ਕਰ ਰਿਹਾ, ਪਰ ਮਨ ਦੂਜੀ ਡਿਊਟੀ ਵਾਲਾ, ਉੱਥੇ ਵੀ ਜਾ ਕੇ ਡਿਊਟੀ ਲਾਉਣੀ ਹੈ, ਪਹਿਲਾਂ ਹੀ ਬੜਾ ਥੱਕਿਆ। ਯਾਦ ਰੱਖਿਓ, ਬਾਣੀ ਲਿਹਾਜ ਨਹੀਂ ਕਰਦੀ, ਕਿਸੇ ਦਾ ਵੀ ਲਿਹਾਜ ਨਹੀਂ ਕਰਦੀ। ਗੁਰੂ ਨੇ ਤਾਂ ਸੱਚ ਕਹਿਣਾ ਹੈ। ਆਪ ਜੀ ਪਾਵਨ ਬਾਣੀ ਵਿੱਚ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਜਿਹੜੇ ਬਾਹਰ ਦੀ ਪਵਿੱਤਰਤਾ ਨਾਲ, ਬਾਹਰ ਦੀ ਸੋਚ ਨਾਲ ਜੁੜੇ ਨੇ। ਆਪ ਜੀ ਕਹਿੰਦੇ ਨੇ ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਪਹਿਲਾਂ ਆਪ ਨਹਾਤਾ, ਇਸ਼ਨਾਨ ਕਰਕੇ ਕਿਹਾ ਕਿ ਮੈਂ ਹੁਣ ਸੁੱਚਾ ਹੋ ਗਿਆ, ਪਵਿੱਤਰ ਹੋ ਗਿਆ, ਤੇ ਫਿਰ ਚੌਂਕਾ ਜਿਹੜਾ ਜਿਹਦੇ ਉੱਤੇ ਪੋਚਾ ਦਿੱਤਾ ਸੀ, ਸੁੱਚੇ ਚੌਂਕੇ ਵਿੱਚ ਆ ਕੇ ਬੈਠ ਗਿਆ। ਅਗਲੀ ਪੰਕਤੀ ਵਿੱਚ ਆਪ ਜੀ ਕਹਿ ਰਹੇ ਹਾਂ,
ਸੁੱਚੇ ਅੱਗੇ ਰੱਖਿਓ ਨਾ ਕੋਈ ਨਾ ਭਿੱਜਿਓ ਜਾਏ।
ਫਿਰ ਉਹ ਲਾਂਗਰੀ ਜਿਹਨੇ ਭੋਜਨ ਤਿਆਰ ਕੀਤਾ ਸੀ ਉਹ ਵੀ ਨਾਤਾ ਧੋਤਾ ਸੀ, ਉਹਨੇ ਸੁੱਚੇ ਨੇ ਭੋਜਨ ਤਿਆਰ ਕਰਿਆ, ਸੁੱਚੇ ਬਰਤਨਾਂ ਚ ਪਾਇਆ, ਤੇ ਜਿਹਨੂੰ ਜਿਸ ਭੋਜਨ ਨੂੰ ਉਸ ਲਾਂਗਰੀ ਤੋਂ ਬਿਨਾਂ ਕਿਸੇ ਨੇ ਭਿੱਟਿਆ ਸੋਇਆ ਤੱਕ ਵੀ ਨਹੀਂ ਸੀ, ਉਹਨੇ ਫਿਰ ਉਹ ਸੁੱਚੇ ਵਿਅਕਤੀ ਦੇ ਅੱਗੇ ਲਿਜਾ ਕੇ ਰੱਖ ਦਿੱਤਾ। ਸਰਗੁਣ ਪਾਤਸ਼ਾਹ ਅਗਲੀ ਪੰਕਤੀ ਚ ਕਹਿੰਦੇ,
ਸੁੱਚਾ ਹੋਏ ਕਹਿ ਜਿਹੜਿਆ ਲੱਗਾ ਪੜਨ ਸਰੋਕ।
ਹੁਣ ਉਹ ਜਿਹੜਾ ਸੁੱਚਾ ਹੋ ਕੇ ਆਇਆ ਸੀ ਵਿਅਕਤੀ, ਉਹਨੇ ਉਹ ਭੋਜਨ ਜੇਵਿਆ, ਜੇਵਿਆ ਤੋਂ ਆਵਾ ਖਾਧਾ, ਭੋਜਨ ਖਾਣ ਤੋਂ ਬਾਅਦ ਫਿਰ ਉਹਨੇ ਹੱਥ ਧੋਤੇ, ਫਿਰ ਲਿਖਿਆ ਹੋਇਆ, ਫਿਰ ਸਲੋਕ ਪੜਨ ਲੱਗਿਆ। ਸਾਰੇ ਧਰਮਾਂ ਚ ਪੜ੍ਹੇ ਜਾਂਦੇ ਲਗਾਤਾਰ ਸਲੋਕ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਭੋਜਨ ਸੀ ਜਿਹੜਾ ਇੰਨਾ ਨਿਰਮਲ ਇੰਨਾ ਪਵਿੱਤਰ ਬਣਿਆ ਸੀ ਉਹਨੂੰ ਉਸ ਛਕਣ ਵਾਲੇ ਨੇ ਅਗਲੀ ਪੰਕਤੀ ਦੱਸਦੇ ਨੇ,
ਕੋ ਹੱਥੀ ਜਾਈ ਸਟਿਆ ਕਿਸ ਇਹ ਲਗਾ ਦੋਖ।
ਕਹਿੰਦੇ ਉਹ ਭੋਜਨ ਅੰਦਰ ਜਿੱਥੇ ਪਹਿਲਾਂ ਹੀ ਗੰਦ ਮੌਜੂਦ ਹੈ, ਗੰਦੀ ਜਗ੍ਹਾ ਤੇ ਉਹ ਭੋਜਨ ਸੁੱਟ ਦਿੱਤਾ, ਭਾਵ ਖਾ ਲਿਆ, ਉਹ ਅੰਦਰ ਚਲਿਆ ਗਿਆ ਜਿੱਥੇ ਪਹਿਲਾਂ ਹੀ ਗੰਦ ਮੌਜੂਦ ਹੈ। ਫਿਰ ਗੰਦੀ ਜਗ੍ਹਾ ਤੇ ਉਸ ਭੋਜਨ ਸੁੱਟਣ ਵਾਲਾ ਜਿਹੜਾ ਗੁਨਾਹ ਸੀ, ਦੋਸ਼ ਸੀ, ਉਹ ਕਿਹਨੂੰ ਲੱਗਾ? ਛਕਣ ਵਾਲੇ ਨੂੰ, ਚੌਕਾ ਨੇ ਛਕਿਆ। ਫਿਰ ਉਹ ਭੋਜਨ ਨੇ ਉਸ ਮਨੁੱਖ ਦੀ ਜਿਹੜਾ ਸੁੱਚਾ ਸੀ ਥੋੜੇ ਸਮੇਂ ਲਈ ਸੰਗਤ ਕੀਤੀ, ਇੱਕ ਰਾਤ 12 ਘੰਟੇ ਜਾਂ ਦਿਨ ਦੇ 12 ਘੰਟੇ। ਫਿਰ ਉਹ ਵਿਅਕਤੀ ਨੇ ਉਸ ਭੋਜਨ ਨੂੰ ਜਾ ਕੇ ਗੰਦਗੀ ਵਾਲੀ ਜਗ੍ਹਾ ਤੇ ਜਿੱਥੇ ਗੰਦਗੀ ਵਿਸਤਾ ਸੁੱਟੀ ਜਾਂਦੀ ਉੱਥੇ ਜਾ ਕੇ ਉਹ ਮੈਦਾਨ ਜਾ ਕੇ ਆ ਗਿਆ ਵਾਪਸ, ڈنگر پانی جا آیا بھائی جڑا بھوجن سی انہیں پہلا کھا جی بڑا پنچھی گرو پاتشاہ جی کہنے اگلی پنکتی دس دین
ان دیوتا پانی دیوتا میں سنتر دیوتا نون
یہ چار ہی دیوتا سن مانو پوتر سن ستگر پاتشاہ کہہ دے ان بھی پوتر سی پانی بھی پوتر سی اگ بھی پوتر سی لون بھی پوتر سی جہاں وہ بھوجن تیار بنیا ہوا یہ چار پوتر سن پنجواں اگلی پنکتی دس دین پنجواں گھیو پا لیا وہ بھی پوتر بانی ستگرو پاتشاہ نے گھیو پاک کہا پاک کا ارتھ ہے پوتر پرانے سمیا ہور چیزاں بے شک کسی تو نہ لیا جان پر لوگ گھیو ان لوکاں تو بھی مل لے لیں جنہوں وہ نیوے کہتے سن اور یہ گل کہی جاتی کہ گھیو تو پوتر ہوں ستگرو پاتشاہ نے بھی بانی ایسے بچن کہے کہ جب کوسم پاٹ گھیو پاک ہرا پھل ریشم گھیو انہوں پوتر منگتے ہیں لوگ ہوں صاحب ستگرو پاتشاہ پاون بانی کہتے ہیں پنجواں پایا کھرت تو ہوا پاک پوتر ایک نرمل بھوجن وہ تیار ہو گیا پھر ہویا کی اگلی پنکتی دس دے
پاپی سیو تن گڈیا تھکا پیاں تت
اس پاپی نے جڑا اپنے آپ پوترتا گوانا سی پر باہر کی سچتا جڑیا سی اندروں من نرمل نہیں سی وچار پہرے سن لوکاں نوں لٹن والے وچار سن تن گرو پاتشاہ کہندے انہیں تن گڈیا تن نال رڑا لیا بھاو انہوں کھا لیا پھر جدو وہ گندگی بڑھ کے باہر چڑ آیا اس نے ترگر پاتشاہ کہ جدو اتوں لنگن لگے لوگ تو اس وسٹا کی بدبو کارن لوگوں نے اپنے نک نک کجلے تھکیا کیونکہ بدبو تو کوئی پرواہ نہیں کرتا سب خوشبو جا دین ترگر پاتشاہ کہ وہ جڑے چار پانچ دیوتے سن پانچ پوتر چیزاں سن وہ منک کی سنگت کر کے پوتر بن گئی جڑا اپنے آپ کو سوچا سمجھتا ہے ترگر پاتشاہ کہتے پھر ان تھکا پائیا تت اگلی پنکتی سدھانت دس دے ہاں جی
جت مکھ نام نہ اچر بن نام رس کھا
ایک بار سارے پیار نال گل کے آخو
ستنام
ایک بار پھر آخو
ستنام
ہر یہ گل ستگرو پاتشاہ سمچی لکائی لکھے کہندے جیڑے مکھ وچوں نام نہیں نکلتا جت مکھ نام نہ اچرا جیڑی زبان جیڑا مکھ اُدے نام نو اچارن نہیں کرتا بولتا نہیں تے بن نام ہے رس کھائے ایشور دے نام تو بنا انیکاں رس پدارتھ تا کھاندا ہے پر نام نہیں جپدا ستگرو پاتشاہ اگلی پنکتی کہنے انہوں دھیان نال سنیا آج
نانک ایویں جانیے تت مکھ تھکا پاہے
کہندے ایویں جانیو جویں گندگی نو ویکھ کے لوکاں نے تھکیا ایویں جدوں اے نام تو ہینا پرش جس نے نام نہیں جپیا ایشور دی درگاہ وچ جاوے گا ایدے منہ تے وی لعنت روپی تھکا پڑ گئی ایک بار سارے پھر آخو ستنا نانک ایو جانی ہے تت مکھ تھکا پائے ہن اس گل نو جے اسی وچاریے تو پھر تسی یہ نرنا لے سکتے ہو نا کہ سانو نام جپنا چاہیے یا نہیں جپنا چاہیے فیصلہ تو کر سکتے ہو کیونکہ بانی نے تو فیصلہ دے دیتا کہ جت مکھ نام نہ اچرا بن نام رس کھائے نانک ایوا جانی تت مکھ تھکا پائے جی گندگی نو ویکھ کے لوگ تھک دین اوے درگاہ یا سڈے مکھ تے بھی تھکا پڑ گئی ہر کی اسی اپنے منہ تے تھک پوان لئی تیار ہوں جی تیار ہوں پھر تو نام جپن کی لوڑ نہیں جی اسی چاہتے ہاں کہ سڈے مکھ تے کوئی تھکے نہ بلکہ جدو اسی درگاہ جائیے سڈا آدر ستکار ہوئے ਤੇ ਨਾਮ ਜਪਣਾ ਪਏਗਾ। ਨਿਰਣਾ ਮਨੁੱਖ ਦੇ ਆਪਣੇ ਵੱਸ ਵਿੱਚ ਹੈ, ਫੈਸਲਾ ਇਸਨੇ ਕਰਨਾ ਹੈ। ਯਾਦ ਰੱਖਿਓ, ਦੁਨੀਆਂ ਦੀ ਹਰ ਚੀਜ਼ ਨੂੰ ਬਦਲਿਆ ਜਾ ਸਕਦਾ ਪਰ ਬੰਦੇ ਨੂੰ ਬਦਲਣਾ ਬੜਾ ਔਖਾ। ਲੋਹੇ ਦਾ ਜੋ ਮਰਜ਼ੀ ਬਣਾ ਲਓ, ਉਹਨੂੰ ਢਾਲ ਕੇ ਜਿੱਦਣ ਮਰਜ਼ੀ ਮੋੜੀ ਫਿਰ ਉਹ ਲੋਹਾਰ ਮੋੜਦੇ ਨੂੰ ਬਣਾ ਲੈਂਦੇ। ਸੋਨੇ ਦਾ ਜੋ ਮਰਜ਼ੀ ਬਣਾ ਲਓ, ਚਾਂਦੀ ਦਾ ਜੋ ਇੱਛਾ ਹੈ ਉਹ ਬਣਾ ਲਓ। ਸੁਨਿਆਰ ਬਣਾ ਦਿੰਦੇ ਨੇ, ਸੋਨੇ ਚਾਂਦੀ ਦੇ ਗਹਿਣੇ ਬਣਾ ਦਿੰਦੇ, ਜਿੱਦਾਂ ਦੇ ਜੀ ਚਾਹੁੰਦੇ ਬਣਾ ਦਿੰਦੇ ਨੇ, ਕਿਸੇ ਧਾਤੂ ਦਾ ਕੁਝ ਵੀ ਬਣਾ ਦਿੱਤਾ ਜਾਂਦਾ। ਲੋਕ ਹੀਰਿਆਂ ਨੂੰ ਆਪਣੇ ਢੰਗ ਨਾਲ ਤਰਾਸ ਲੈਂਦੇ ਨੇ, ਗਲ ਚ ਪਾਉਣ ਵਾਲੇ ਵੀ ਬਣ ਜਾਂਦੇ ਨੇ, ਬੁੰਦੀਆਂ ਦੇ ਨਗ ਵੀ ਬਣ ਜਾਂਦੇ ਨੇ, ਉਹਨਾਂ ਚ ਹੋਰ ਬਰੀਕ ਲਾਉਣ ਵਾਲੇ ਵੀ ਬਣ ਜਾਂਦੇ ਨੇ। ਰਾਸ਼ਿਆ ਜਾਂਦਾ ਹੀਰਾ ਕਦੇ ਵਿਕਾਰੀ ਨਹੀਂ ਹੁੰਦਾ। ਪਰ ਇਹ ਮਨੁੱਖ ਐਸਾ ਹੈ ਜਿਹਨੂੰ ਬਦਲਣਾ ਬੜਾ ਔਖਾ ਹੈ, ਇਹ ਵਿਕਾਰੀ ਹੋ ਜਾਂਦਾ ਹੈ। ਇਹਨੂੰ ਕੋਈ ਗੁਰਦੁਆਰੇ ਕਦੇ ਨਹੀਂ ਜਾਣਾ ਭਾਈ, ਕੀ ਕਰੋਗੇ? ਇਸ ਇੰਨਾ ਟਾਈਮ ਹੀ ਨਹੀਂ ਮੇਰੇ ਕੋਲ ਗੁਰਦੁਆਰੇ ਦਾ, ਭਾਈ ਮੈਂ ਕਿਵੇਂ ਜਾਊ? ਵਿਹਲ ਨਹੀਂ ਮਿਲਦੀ। ਬੱਚੇ ਪਾਲੀਏ ਕਿ ਗੁਰਦੁਆਰੇ ਜਾਈਏ? ਇਹ ਹੁਣ ਇਹ ਸੋਚਦਾ ਕਿ ਮੈਂ ਅੰਨਦਾਤਾ ਹਾਂ, ਰਿਸਕ ਮੇਰੇ ਹੱਥ ਵਿੱਚ ਹੈ, ਜੇ ਮੈਂ ਨਾ ਕਰਾਂਗਾ ਸ਼ਾਇਦ ਬੱਚੇ ਭੁੱਖੇ ਮਰ ਜਾਣਗੇ, ਕਿਉਂਕਿ ਬਾਣੀ ਦੀ ਮਹਿਮਾ ਨੂੰ ਨਹੀਂ ਜਾਣੇ, ਇਹਨਾਂ ਨੇ ਗੁਰੂ ਦੇ ਬਚਨਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਇਹ ਈਸ਼ਵਰ ਦਾ ਨਾਮ ਜਪਣ ਨੂੰ ਨੰਬਰ 2 ਦਾ ਕੰਮ ਸਮਝਦਾ, ਆਪਣੇ ਮਨ ਦੇ ਉਚਾਰਨ ਕੀਤੇ ਧੰਦਿਆਂ ਨੂੰ ਇਹ 1 ਨੰਬਰ ਦਾ ਕੰਮ ਸਮਝਦਾ ਕਿ ਜੇ ਮੈਂ ਆਹ ਨਾ ਕਰਾਂਗਾ ਤਾਂ ਆਹ ਹੋ ਜਾਏਗਾ। ਪਰ ਗੁਰੂ ਦੇ ਬਚਨਾਂ ਵੱਲ ਧਿਆਨ ਤਾਂ ਦੇ, ਜੇ ਤੂੰ ਨਾਮ ਨਾ ਜਪੇਗਾ ਫਿਰ ਕੀ ਹੋਏਗਾ? ਕਦੇ ਭੈ ਰੱਖਿਆ ਸੀ ਮਨ ਵਿੱਚ? ਕੋਈ ਭੈ ਨਹੀਂ, ਨਹੀਂ ਜਪਦੇ, ਨਹੀਂ ਜਪਦੇ, ਬਸ ਠੀਕ ਹੈ। 10 ਦਿਨ ਕੰਮ ਤੇ ਨਾ ਜਾ, ਕਹਿੰਦਾ ਘਾਟਾ ਪੈਣ ਲੱਗ ਗਿਆ। ਕੰਮ ਤੇ ਜਾਣਾ ਚਾਹੀਦਾ ਕਿ ਕਿਵੇਂ ਗੁਜ਼ਾਰਾ ਚੱਲੇਗਾ, ਕੰਮ ਨਾ ਚੱਲੇਗਾ ਤਾਂ ਕਿਵੇਂ ਪਰਿਵਾਰ ਪੜੇਗਾ? ਪਰ ਗੁਰਦੁਆਰੇ ਭਾਵੇਂ ਸਾਲ ਵੀ ਨਾ ਜਾਓ ਤਾਂ ਵੀ ਚੱਲਦਾ। ਕਈ ਲੋਕ ਮਹੀਨੇ ਬਾਅਦ ਆਉਂਦੇ, ਕਈ ਹਫ਼ਤੇ ਬਾਅਦ ਆਉਂਦੇ, ਕਈ ਆਉਂਦੇ ਹੀ ਨਹੀਂ, 2-2 4-4 ਸਾਲ ਨਹੀਂ ਆਉਂਦੇ, ਕਈਆਂ ਦੀ ਉਮਰਾਂ ਲੰਘ ਜਾਂਦੀਆਂ ਨਹੀਂ ਆਉਂਦੀ, ਕਿਉਂਕਿ ਉਹਨਾਂ ਨੂੰ ਉਸ ਗੱਲ ਦਾ ਗਿਆਨ ਨਹੀਂ ਹੈ ਜਿਹੜੀ ਗੱਲ ਗੁਰੂ ਸਾਹਿਬ ਬਾਣੀ ਚ ਕਹਿ ਰਹੇ। ਨਾ ਉਹਨਾਂ ਸੁਣੀ, ਨਾ ਉਹਨਾਂ ਨੂੰ ਪਤਾ ਚੱਲਿਆ। ਉਹਨਾਂ ਨਾਲ ਵੀ ਬੈਠ ਕੇ ਜਦੋਂ ਗੱਲ ਕਰੋਗੇ ਤਾਂ ਬਾਣੀ ਨੇ ਉਹਨਾਂ ਲਈ ਬਚਨ ਕਹਿ, ਜਗ ਕਊਆ ਮੁੱਖ ਚੁੰਚ ਗਿਆਨ। ਗੱਲਾਂ ਤਾਂ ਉਹ ਵੀ ਬ੍ਰਹਮ ਜੀ ਕਰ ਲੈਂਦੇ, ਉਹਨਾਂ ਕੋਲੇ ਵੀ ਮੈਂ ਹੁਣ ਗੱਲਾਂ ਕੇ ਸਿਰ ਬਾਹਰ ਗੱਲੀ ਗੱਲਾਂ ਸਿਰਜਣ ਹਾਰ, ਗੱਲਾਂ ਤਾਂ ਉਹਨਾਂ ਪਾਸ ਵੀ ਬਹੁਤ ਨੇ। ਪਰ ਈਸ਼ਵਰ ਦੇ ਨਾਮ ਜਪਣ ਵਾਲੇ ਜੋ ਹਰ ਹਰ ਨਾਮ ਤੇ ਆਏ ਨੇ, ਸੇ ਬਿਰਲੇ ਥੋੜੇ, ਜੋ ਮਨ ਚਿੱਤ 1 ਅਰਾਧ ਦੇ, ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਗੁਰੂ ਕਹਿੰਦਾ ਤੁਸੀਂ 2 ਬੱਚਿਆਂ ਨੂੰ ਨਹੀਂ ਪਾਲ ਸਕਦੇ ਜਿਹੜੇ ਈਸ਼ਵਰ ਦਾ ਨਾਮ ਜਪਦੇ ਨੇ, ਉਹਨਾਂ ਦੀਆਂ ਬਰਕਤਾਂ ਨੂੰ ਅਣਗਿਣਤ ਲੋਕ ਖਾਂਦੇ। ਹੁਣ ਤੁਸੀਂ ਦੇਖੋ ਨਾ ਬਾਈ, ਗੁਰੂ ਨਾਨਕ ਸਾਹਿਬ ਨੇ ਨਾਮ ਜਪਿਆ ਨਾ, ਉਹਨਾਂ ਦੀ ਬਰਕਤ ਸਾਰੀ ਸਿੱਖਾਂ ਨੂੰ ਖਾਈ ਜਾ ਰਹੀ ਹੈ, ਉਹਨਾਂ ਦੀਆਂ ਬਰਕਤਾਂ ਨੇ ਨਾ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਅੱਗੇ ਕਹਿ ਰਹੇ,
ਮਹਲਾ ਪਹਿਲਾ ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ।
ਗੁਰੂ ਪਿਆਰਿਓ, ਪੁਰਾਤਨ ਸਮੇਂ ਵਿੱਚ ਭੰਡ ਦਾ ਅਰਥ ਹੈ ਇਸਤਰੀ। ਇਸਤਰੀ ਦੀ ਬਹੁਤ ਵੱਡੀ ਦੁਰਦਸ਼ਾ ਹਿੰਦੁਸਤਾਨ ਚ ਹੋ ਰਹੀ ਹੁੰਦੀ ਸੀ। ਔਰ ਲੋਕ ਇਸਤਰੀ ਨੂੰ ਪੈਰ ਦੀ ਜੁੱਤੀ ਕਹਿੰਦੇ ਸਨ। ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲੇ ਵਾਹਦ ਅਵਤਾਰੀ ਪੁਰਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ, ਜਿਨ੍ਹਾਂ ਨੇ ਇਸਤਰੀ ਜਾਤੀ ਦੇ ਹੱਕ ਵਿੱਚ ਆਵਾਜ਼ ਉਠਾਈ। ਕਦੇ ਇਸਤਰੀਆਂ ਨੂੰ ਮਤਲਬ ਜ਼ਬਰਦਸਤੀ ਸਤੀ ਕਰ ਦਿੱਤਾ ਜਾਂਦਾ ਸੀ, ਤਾਂ ਸਤੀ ਦੇ ਖਿਲਾਫ਼ ਆਵਾਜ਼ ਉਠਾਈ ਗੁਰੂ ਅਮਰਦਾਸ ਸਾਹਿਬ ਨੇ। ਇਸਤਰੀ ਜਾਤੀ ਦੇ ਹੱਕ ਵਿੱਚ ਆਵਾਜ਼ ਉਠਾਈ ਗੁਰੂ ਨਾਨਕ ਦੇਵ ਸਾਹਿਬ ਨੇ। ਜਦੋਂ ਬੱਚਾ ਜਨਮ ਲੈਂਦਾ, ਜੇ ਉਹ ਲੜਕੀ ਹੈ ਤਾਂ ਲੋਕ ਉਸਨੂੰ ਮਾਰ ਦਿੰਦੇ ਸਨ, ਹਾਲਾਂਕਿ ਉਹਦੀ ਮਾਂ ਜਿਸ ਦੇ ਪੇਟੋਂ ਉਸ ਬੱਚੀ ਨੇ ਜਨਮ ਲਿਆ ਹੈ ਉਹ ਵੀ ਤਾਂ ਇਸਤਰੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਆਪਣੇ ਢੰਗ ਨਾਲ ਸੰਸਾਰ ਦੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਪ੍ਰਗਟ ਕਰ ਰਹੇ ਨੇ। ਕਹਿੰਦੇ ਨੇ, ਦੁਨੀਆਂ ਦੇ ਲੋਕੋ, ਔਰਤ ਨੂੰ ਮਾੜਾ ਨਾ ਕਹੋ। ਅੱਜ تو ساری دنیا ڈینگا مار دی ہے کہ عورت نو برابر کا درجہ مل گیا ہے. ہندوستان میں بھی بڑے بڑے لیڈر کہتے ہیں کہ اسی برابر کا درجہ دیتا. اور یاد رکھے ہو گرو نانک صاحب تو کنا سما بعد بھی عورت نو پڑھیا جا رہا, عورت نو نیوی کیا جا رہا, عورت نو لوگ پیر دی جتی سمجھتے رہے. اور گرو نانک صاحب نے اس لیے آواز اٹھائی. آپ جی اس پوتر شبد میں یہ کہہ رہے کہ دھیان دو, پنڈ جمی ہے پنڈ نمی ہے. استری منکھا دی جنم داتی ہے. استری دے پیٹ اندر بچے دا شریر بنتا ہے, نمنا پرفلت ہونا. استری تو بنا بچے نو جنم نہیں دتا جا سکتا. اج دا وگیان پاویں او کیویں وی کہے, اور سدگر پاتشاہ نے فیصلہ دیتا کہ جیسے مات پتا بن بال نہ ہوئی, اس طرح تو بنا بچے نو جنم نہیں دتا جا سکتا. سر سدگر پاتشاہ جی کہتے وہ اپنے ادھر وچ دس مہینے رکھ کے پالتی ہے, پنڈ جمی ہے پنڈ نمی ہے. پھر عورت نال ہی منگنا ہوندا ہے, سگائی ہوندی ہے, پنڈ منگن ویاہ ہو, عورت نال ہی منک دی شادی ہوندی ہے, جیون دا سمجھ جڑتا ہے. اگلی پنکتی چ آپ جی کہہ رہے ہیں,
پنڈ ہو دوستی پنڈ ہو چلے راہ.
استری کر کے ہی سنسار تے سارے سمبندھ جڑتے, جنیا ناطے داریاں نے. سدگرو پاتشاہ کہتے وہ استری کر کے ہی پیدیاں نے. پنڈو چل ہو دوستی پنڈو چلے راہ ہو. اس سنسار تے جیون دا منک دا جنم دین دا رستہ استری تو ہی شروع ہوندا ہے, کیونکہ استری جنم داتی ہے. پنڈو ہوگا دوستی منک عورت نال ہی پیار کرنا ہے. سنسار تے آون دا رستہ عورت ہے, استری تو ہی رستہ شروع ہوندا ہے. پنڈو ہوگا دوستی پنڈو چلا رہا ہو. اگلی پنکتی آپ جی کہہ رہے ہیں,
پانڈ موا پانڈ پالی پانڈ ہوا بندھان.
جب ایک عورت مر جائے تو منک پھر اپنے جیون وچ جیون دے نربھا لئی, جیون وچ ساتھی لبن لئی دوسری عورت دی تلاش کرتا ہے. پانڈ موا پانڈ پالی ہے پانڈ ہوا بندھان. جیون دے سارے نجم منک دے عورت نال بدھے ہوئے ہیں. اگلی پنکتی چ آپ جی کہہ رہے ہیں,
سو کیوں مندا آکھیے جت جم ہے راجان.
کہندے جس نے عورت نے راجے مہاراجیاں نوں جنم دیتا ہے پھر تسی اس نوں مندا کیوں کہندے ہو؟ عورت نوں برا نہ کہو. صاحب ستگرو نانک دیو صاحب جی اپنی پوتر باڑی وچ کتھن کر رہے ہیں,
پنڈ ہی پنڈ اوپج پنڈ باج نہ کوئے.
کہندے پھر اس گل دی بھی وچار کرو کہ استری تو ہی استری جنم لے گی. بچی نوں جنم دیتا تو ماں نہیں دیتا, وہ بھی استری ہے. پنڈو ہی پنڈ اوپج پنڈا راج نہ کوئے. استری تو بنا کوئی دوسرا منک نہیں ہو سکتا. منک نو جنم دے گی تا استری, یہ بچی نو جنم دے گی تا استری. تنگور پاتشاہ کہنے استری تو بنا کوئی نہیں ہے. اگلی پنکتی کہہ رہے ہیں,
نانک پنڈا باہر ایک سچا سوئے.
بس جے کوئی استری تو بنا ہے تو ایک اکال پرکھ واہگرو ہے, کیونکہ ਉਹਦੀ ਕੋਈ ਮਾਂ ਨਹੀਂ, ਉਹਦਾ ਕੋਈ ਪਿਤਾ ਨਹੀਂ, ਉਹ ਕਿਤੋਂ ਜਨਮਿਆ ਨਹੀਂ ਹੈ, ਉਹ ਮਰਦਾ ਵੀ ਨਹੀਂ ਹੈ. ਸਤਿਗੁਰੂ ਪਾਤਸ਼ਾਹ ਕਹਿੰਦੇ ਇਸਤਰੀ ਤੋਂ ਬਿਨਾਂ ਕੋਈ ਹੈ ਤਾਂ ਉਹ ਈਸ਼ਵਰ, ਕੋਈ ਦੂਸਰਾ ਨਹੀਂ. ਬਾਕੀ ਸਾਰੇ ਸੰਸਾਰ ਦੇ ਸੰਬੰਧ ਇਸਤਰੀ ਕਰਕੇ ਇੱਕ ਦੂਸਰੇ ਨਾਲ ਜੁੜਦੇ ਨੇ. ਅਗਲੀ ਪੰਕਤੀਆਂ ਵਿੱਚ ਆਪ ਜੀ ਕਹਿ ਰਹੇ ਹੈ,
ਜਿਤ ਮੁਖ ਸਦਾ ਸਲਾਹੀ ਹੈ ਭਾਗਾਰਤੀ ਚਾਰ.
ਕਹਿੰਦੇ ਫਿਰ ਯਾਦ ਰੱਖਿਓ, ਜਿਹੜੇ ਮੁੱਖ ਨਾਲ ਚਾਹੇ ਇਸਤਰੀ ਈਸ਼ਵਰ ਦੀ ਸਲਾਹ ਕਰੇ ਉਹਦਾ ਨਾਮ ਜਪੇ, ਚਾਹੇ ਪੁਰਸ਼ ਨਾਮ ਜਪੇ, ਜਿੱਤ ਮੁੱਖ ਸਦਾ ਸਲਾਹ ਹੀ ਹੈ. ਈਸ਼ਵਰ ਦੀ ਸਿਫਤ ਤੋਂ ਸਲਾਹਕਾਰ ਜਿਹੜਾ ਮੁੱਖ ਕਰਦਾ ਹੈ ਉਹਨੂੰ ਫਿਰ ਭਾਗਾ ਰਤੀ ਚਾਰ
ਉਹਦੇ ਭਾਗਾਂ ਵਿੱਚ ਰਤੀ ਮਣੀ ਚਾਰ ਪਦਾਰਥ ਉਹਨੂੰ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਉਹਦੇ ਭਾਗਾਂ ਵਿੱਚ ਉਹਦੇ ਹਿੱਸੇ ਵਿੱਚ ਉਹਨੂੰ ਦੇ ਦਿੰਦਾ ਹੈ। ਜਿਤ ਮੁਖ ਸਦਾ ਸਲਾਹ ਹੀ ਹੈ ਭਾਗਾਂ ਰਤੀ ਚਾਰ। ਅਗਲੀ ਪੰਕਤੀ ਚ ਕਹਿੰਦੇ
ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ।
ਫਿਰ ਚਾਹੇ ਉਹ ਇਸਤਰੀ ਹੈ ਚਾਹੇ ਉਹ ਪੁਰਸ਼ ਹੈ, ਜਿਸ ਨੇ ਉਸ ਦੀ ਸਿਫਤ ਤੋਂ ਸਲਾਘਾ ਕੀਤੀ ਹੈ, ਜਿਸ ਨੇ ਨਾਮ ਜਪਿਆ ਹੈ, ਉਹਨਾਂ ਦੇ ਮੁੱਖ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਸੱਚੇ ਦੇ ਦਰਬਾਰ ਵਿੱਚ ਉਜਲੇ ਹੁੰਦੇ ਹਨ। ਉਹਨਾਂ ਨੂੰ ਰੇਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦੇਊ, ਉਹਨਾਂ ਨੂੰ ਸਤਿਕਾਰ ਮਿਲਦਾ ਹੈ ਈਸ਼ਵਰ ਦੇ ਦਰਗਾਹ ਵਿੱਚ, ਚਾਹੇ ਉਹ ਪੁਰਖ ਹੈ ਚਾਹੇ ਇਸਤਰੀ ਹੈ। ਯਾਦ ਰੱਖਿਓ ਪੁਰਾਣੇ ਸਮਿਆਂ ਵਿੱਚ ਹਿੰਦੂ ਔਰਤਾਂ ਵੇਦ ਨਹੀਂ ਸੀ ਪੜ੍ਹ ਸਕਦੀਆਂ, ਮੁਸਲਮਾਨ ਔਰਤਾਂ ਅੱਜ ਵੀ ਮਸਜਿਦ ਵਿੱਚ ਜਾ ਕੇ ਨਮਾਜ਼ ਨਹੀਂ ਪੜ੍ਹ ਸਕਦੀਆਂ। ਇਹ ਤਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਜੇ ਬੱਚੀ ਮਾਣੀ ਪਏ ਤਾਂ ਮਾਪੇ ਸਹੁਰੇ ਉਹਦੀ ਤਾਰੀਫ ਕਰਦੇ, ਨਿਰੰਕਾਰ ਦੀ ਕਿਰਪਾ ਹੈ, ਸਾਡੀ ਬੱਚੀ ਸਾਡੀ ਨੂੰਹ ਸਾਡੀ ਧੀ ਬਹੁਤ ਬਾਣੀ ਪੜ੍ਹਦੀ। ਗੁਰੂ ਸਾਹਿਬ ਨੇ ਐਸੇ ਬਚਨ ਬਾਣੀ ਚ ਕਹਿ ਚੌ ਯੁਗਾਂ ਕਾ ਹੁਣ ਨੇ ਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ। ਨਰ ਪੁਰਖ ਮਨੁੱਖਾ ਮਨੁੱਖਾਂ ਨੂੰ ਨਹੀਂ ਪਾਸਦਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਮਨੁੱਖਾ ਦਾ ਅਰਥ ਹੈ ਇਸਤਰੀ। ਦੋਵਾਂ ਨੂੰ ਇੱਕ ਹੀ ਖਜ਼ਾਨਾ ਨਾਮ ਬਾਣੀ ਦਾ ਸਤਿਗੁਰ ਪਾਤਸ਼ਾਹ ਕਹਿੰਦੇ ਦਿੱਤਾ ਹੈ। ਕੋਈ ਪੜ੍ਹੇ ਇਸਤਰੀ ਪੜ੍ਹੇ ਪੁਰਖ ਪੜ੍ਹੇ, ਉਹਨਾਂ ਲਈ ਨਾਮ ਬਾਣੀ ਇੱਕ ਖਜ਼ਾਨਾ ਹੈ। ਜਿਹੜੇ ਸਿਫਤ ਤੋਂ ਸਲਾਘਾ ਕਰਦੇ, ਜਿਤ ਮੁੱਖ ਸਦਾ ਸਲਾਹੀ ਹੈ ਭਾਗਾ ਰੱਤੀ ਚਾਰ, ਨਾਨਕ ਤੇ ਮੁੱਖ ਉਜਲੇ ਤਿਤ ਸੱਚੇ ਦਰਬਾਰ। ਉਹਦੇ ਸੱਚੇ ਦੇ ਦਰਬਾਰ ਵਿੱਚ ਉਹਦੀ ਦਰਗਾਹ ਵਿੱਚ ਉਹਨਾਂ ਦੇ ਮੁੱਖ ਉਜਲੇ ਨੇ, ਚਾਹੇ ਇਸਤਰੀ ਹੋਵੇ ਚਾਹੇ ਉਹ ਪੁਰਖ ਹੋਵੇ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਕਹਿ ਰਹੇ ਹਨ
ਪੌੜੀ ਸਭ ਕੋ ਅਖਰ ਆਪਣਾ ਜਿਸ ਨਾਹੀ ਸੋ ਚੁਣ ਕੱਢੀ ਹੈ।
ਯਾਦ ਰੱਖਿਓ ਇੱਕ ਸ਼ਬਦ ਹੈ ਲਾਲਚ। ਹਰ ਮਨੁੱਖ ਦੇ ਅੰਦਰ ਉਹਦਾ ਪਤਾ ਕਿਵੇਂ ਚੱਲਦਾ, ਇਹ ਪਦਾਰਥ ਮੇਰੇ ਨੇ, ਇਹ ਘਰ ਮੇਰਾ, ਇਹ ਹੋਮ ਮੈਂ ਬੋਲਦੀ ਹੈ, ਮੈਂ ਹੋਰ ਇਕੱਠੇ ਕਰਨੇ ਨੇ। ਸਭ ਕੋ ਆਖਾ ਆਪਣਾ, ਇਹ ਮੇਰਾ ਆਪਣਾ ਹੈ, ਕਾਰ ਮੇਰੀ ਆਪਣੀ ਹੈ, ਘਰ ਮੇਰਾ ਆਪਣਾ ਹੈ, ਪੁੱਤਰ ਮੇਰਾ ਆਪਣਾ ਹੈ, ਬੈਂਕ ਬੈਲੈਂਸ ਮੇਰਾ ਆਪਣਾ ਹੈ, ਕਾਰੋਬਾਰ ਮੇਰਾ ਆਪਣਾ ਹੈ। ਸਭ ਕੋ ਆਖਾ ਆਪਣਾ ਜਿਸ ਨਾਹੀ, ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਨਹੀਂ ਕਹਿੰਦਾ ਨਾ ਉਹਨੂੰ ਚੁਣ ਕੇ ਪਾਸੇ ਖੜ ਲਓ ਕਿ ਮੇਰਾ ਕੁਝ ਨਹੀਂ। ਦਰਗਾਹ ਚ ਮਾਣ ਕਿਹਨੂੰ ਮਿਲਦਾ ਹੈ ਜਿਹੜਾ ਇਹ ਗੱਲ ਕਹਿੰਦਾ ਕਿ ਮੇਰਾ ਕੁਝ ਨਹੀਂ, ਮੈਂ ਨਹੀਂ ਕਿਸ ਹੋ ਨਹੀਂ ਕਿਸ ਆਹੇ ਨਾ ਮੋਰਾ, ਅਸਰ ਲੱਜਾ ਰੱਖ ਲਿਓ ਸਦ ਨਾ ਜਨ ਤੋਰਾ। ਮਨੁੱਖ ਕਹੇ ਨਾ ਮੈਨੂੰ ਘਾਟਾ ਪੈ ਰਿਹਾ ਹੈ, ਜੇ ਕਦੇ ਉਹ ਕਾਗਰ ਮਨ ਹੋ ਕੇ ਬੈਠ ਕੇ ਸੋਚੇ ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ ਸੀ ਜਦੋਂ ਮੈਂ ਜੰਮਿਆ, ਮੇਰੇ ਕੋਲ ਕੀ ਸੀ ਭਾਈ, ਤਨ ਤੇ ਕੱਪੜੇ ਵੀ ਨਹੀਂ ਸਨ, ਤਨ ਤੋਂ ਵੀ ਨਗਰ ਸਾਂ, ਮੈਂ ਲੈ ਕੇ ਕੁਝ ਨਹੀਂ ਆਇਆ, ਖਾਲੀ ਹੱਥ ਸਾਂ, ਤਨ ਤੇ ਕੱਪੜਾ ਵੀ ਨਹੀਂ, ਤੇ ਜਦੋਂ ਮੇਰਾ ਹੈ ਹੀ ਕੁਝ ਨਹੀਂ ਸੀ ਫਿਰ ਘਾਟਾ ਮੈਨੂੰ ਕਿਸ ਗੱਲ ਦਾ ਪੈ ਰਿਹਾ ਹੈ, ਖਾਣ ਲਈ ਦੇ ਰਿਹਾ ਹੈ, ਪਹਿਰਨ ਲਈ ਦੇ ਰਿਹਾ ਹੈ, ਰਹਿਣ ਲਈ ਉਹਨੇ ਮਕਾਨ ਦਿੱਤੇ, ਚੜ੍ਹਨ ਲਈ ਕਾਰਾਂ ਦਿੱਤੀਆਂ, ਸੁੱਖ ਦੇ ਸਾਧਨ ਦਿੱਤੇ, ਤੇ ਘਾਟਾ ਕਿਸ ਗੱਲ ਦਾ ਪੈ ਰਿਹਾ ਹੈ ਭਾਈ। ਇਹਦੀ ਸੋਚ ਹੈ ਕਿ ਮੈਨੂੰ ਘਾਟਾ ਪੈ ਰਿਹਾ ਹੈ, ਜਿੱਥੇ ਘਾਟਾ ਪੈਣਾ ਉਧਰ ਸੋਚਦਾ ਨਹੀਂ, ਨਾਮ ਸਿਮਰਨ ਵਾਲਾ ਇਹਦਾ ਧਿਆਨ ਨਹੀਂ। ਗੁਰੂ ਸਾਹਿਬ ਇਹਨੂੰ ਵਾਰ ਵਾਰ ਕਹਿੰਦੇ ਲਾਹੇ ਕੋ ਤੂੰ ਢੀਲਾ ਢੀਲਾ ਤੋਟੇ ਕੋ ਬੇਗ ਥਾਇਆ। ਲਾਭ ਪ੍ਰਾਪਤ ਕਰਨ ਵਾਸਤੇ ਤਾਂ ਢਿੱਲਾ ਹੈ, ਕਿਉਂਕਿ ਲਾਭ ਤਾਂ ਨਾਮ ਚੋਂ ਪ੍ਰਾਪਤ ਹੋਣਾ ਹੈ, ਉਧਰੋਂ ਢਿੱਲਾ ਹੈ, ਮਾਇਆ ਇਕੱਠੀ ਕਰੀ ਜਾਂਦਾ, ਉਹਨੂੰ ਇਹ ਨਫਾ ਸਮਝਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਘਾਟਾ ਹੈ, ਤੋਟੇ ਕੋ ਬੇਗ ਥਾਇਆ, ਉਧਰ ਦੌੜ ਕੇ ਜਾਂਦਾ ਹੈ। ਤਾਂ ਸਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਸਭ ਕੋ ਆਖਾ ਆਪਣਾ ਜਿਸ ਨਾਹੀ ਸੋ ਚੁਣ ਕੱਢੀ ਹੈ। ਕਹਿੰਦੇ ਜਿਹੜਾ ਕਹਿੰਦਾ ਮੇਰਾ ਨਹੀਂ ਨਾ, ਉਹ ਸਮਝ ਲਓ ਵੀ ਦੂਜਿਆਂ ਤੋਂ ਵੱਖ, ਰੱਬ ਦੇ ਨੇੜੇ ਚਲਿਆ ਗਿਆ। ਅਗਲੀ ਪੰਕਤੀ ਚ ਕਹਿ ਰਹੇ
ਕੀਤਾ ਆਪ ਆਪਣਾ ਆਪੇ ਹੀ ਲੇਖਾ ਸੰਡੀਏ।
ਜੀਵ ਨੂੰ ਇਸ ਕਰਮ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਮੈਂ ਜਿਹੜੇ ਕਰਮ ਕਰਦਾ ਹਾਂ, ਚਾਹੇ ਉਹ ਚੰਗੇ ਨੇ ਚਾਹੇ ਉਹ ਬੁਰੇ ਨੇ, ਉਹਨਾਂ ਦਾ ਲੇਖਾ ਵੀ ਮੈਨੂੰ ਹੀ ਸਹਾਰਨਾ ਪਏਗਾ। ਸੰਡੀਆ ਦਾ ਅਰਥ ਹੈ ਸਹਾਰਨਾ, ਚੱਲਣਾ, ਉਹਨਾਂ ਦਾ ਲੇਖਾ ਵੀ ਮੈਨੂੰ ਹੀ ਦੇਣਾ ਪਏਗਾ। ਅਰਬਾਣੀ ਨੇ ਐਸੇ ਬਚਨ ਕਹਿ ਲੇਖਾ ਦੇਣਾ ਸੁਹੇਲਾ, ਜੋ ਦਿਨ ਸੂਚੀ ਹੋਏ ਤੇ ਸਾਚੇ ਦੀ ਮਾਨ ਮੈਂ ਪੱਲਾ ਨਾ ਪਕੜਿਆ ਕੋਏ। ਤੇ ਫਿਰ ਯਾਦ ਰੱਖਿਓ, ਸਰਬ ਜੀਆਂ ਸਿਰਲੇਖ ਤੋਂ ਰਾਹੂ, ਬਿਨ ਲੇਖੇ ਨਹੀਂ ਕੋਈ ਜੀਓ। ਸਾਰੇ ਜੀਵਾਂ ਨੂੰ ਲੇਖਾ ਦੇਣਾ ਪੈਣਾ, ਪਰ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਨਹੀਂ ਦੇਣਾ ਪੈਂਦਾ। ਉਹ ਕਿਹੜੇ? ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬਰੇ। ਜਿਨ੍ਹਾਂ ਨੂੰ ਗੁਰੂ ਮਿਲ ਗਿਆ ਨਾ, ਉਹਨਾਂ ਦਾ ਲੇਖਾ ਪੁੱਗ ਗਿਆ। ਧਰਮ ਰਾਜਾ ਕਹਾਂ ਕਰੇ ਉਹ ਜੋ ਫਟ ਸਕਲੋ ਲੇਖਾ। ਧਰਮ ਰਾਜੇ ਦਰ ਕਾਗਜ਼ ਪਾਏ ਜਨ ਨਾਨਕ ਲੇਖਾ ਸਮਝਾ, ਉਹਦੇ ਦਰ ਤੇ ਪਏ ਕਾਗਜ਼ ਪੜ ਜਾਂਦੇ, ਲੇਖਾ ਰਹਿੰਦਾ ਹੀ ਨੀ। ਜੇ ਬਾਣੀਆਂ ਕੋਲੇ ਵਹੀਆਂ ਨਾ ਹੋਣ, ਲਿਖਿਆ ਹੀ ਕੁਝ ਨਾ ਹੋਵੇ, ਕਿਸ ਤੋਂ ਜਾ ਕੇ ਮੰਗੇਗਾ? ਵਹੀਆਂ ਨੂੰ ਅੱਗ ਲੱਗ ਜਾਏ, ਸੜ ਜਾਣ, ਪੜ ਜਾਣ, ਪੁਚਰਾ ਕੇ ਲੈ ਲੈ, ਕਿੱਥੋਂ ਮੰਗੇਗਾ? ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਏ। ਆਪ ਹੀ ਜੀਵ ਨੂੰ ਉਹ ਲੇਖਾ ਸਹਾਰਨਾ ਪਏਗਾ, ਦੇਣਾ ਪਏਗਾ, ਕਿਉਂਕਿ ਆਪਣੇ ਆਪਣੇ ਕਰਮ ਮਨੁੱਖ ਦੇ ਆਪਣੇ ਕੀਤੇ ਹੋਏ ਨੇ। ਅਗਲੀ ਪੰਕਤੀ ਚ ਆਪ ਜੀ ਕਹਿ ਰਹੇ ਹਨ,
ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਰਬ ਹੰਡੀ ਹੈ।
ਕਹਿੰਦੇ ਹੈ ਮਨੁੱਖ, ਜਦੋਂ ਤੂੰ ਇਸ ਸੰਸਾਰ ਤੇ ਰਹਿਣਾ ਇਹਦੀ, ਫਿਰ ਕਾਇਤ ਕਿਸ ਵਾਸਤੇ? ਗਰਬ, ਗਰਬ ਹੰਕਾਰ ਕਰਦਾ। ਹੰਕਾਰ ਕਿਉਂ ਕਰ ਰਿਹਾ ਹੈ? ਜਦੋਂ ਰਹਿਣੇ ਨੀ, ਜੋੜੀ ਜਾਂਦਾ, ਜਮ੍ਹਾਂ ਕਰੀ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿਸ ਖੱਜ ਹੈ, ਕਿਸ ਧਰ ਜਾਈ ਹੈ, ਜੇ ਬਾਹਰ ਦੁਨੀਆ ਆਈ ਹੈ। ਜੇ ਪਤਾ ਹੋਵੇ ਵੀ ਮੁੜ ਕੇ ਆਉਣਾ ਹੈ, ਫਿਰ ਕੁਝ ਖਾ ਜਾਓ, ਕੁਝ ਰੱਖ ਜਾਓ, ਕਿ ਮੁੜ ਕੇ ਆ ਕੇ ਖਾ ਲਾਂਗੇ। ਕਦੇ ਸੋਚੋ ਕਿਸ ਲਈ ਜਮ੍ਹਾਂ ਕਰ ਰਿਹਾ ਹੈ? ਪਤਾ ਹੀ ਨਹੀਂ। ਕਹਿੰਦਾ ਮੇਰੇ ਪੁੱਤਰ ਨੇ ਰਾਸਤਾ ਰਾਹੀ ਨੂੰ ਪਕੜ ਕੇ ਬੈਠ ਗਿਆ ਕਿ ਮੇਰਾ ਹੈ। ਕੋਈ ਪੁੱਤਰ ਨਹੀਂ ਸਾਡਾ, ਕੋਈ ਕਿਸੇ ਦਾ ਮਾਂ ਨਹੀਂ, ਕੋਈ ਕਿਸੇ ਦਾ ਬਾਪ ਨਹੀਂ, ਕੋਈ ਕਿਸੇ ਦਾ ਪੁੱਤਰ ਨਹੀਂ। ਕਾਕੀ ਮਾਂ ਪਿਤਾ ਸਤਕਾ ਕੋ ਕਵਲ ਪੁਰਖ ਕੀ ਜੋਈ, ਕੱਟ ਫੂਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ ਨਾਲ ਚਲੇ ਜਾਣਗੇ। ਨਹੀਂ, ਜਿਹੜੇ ਕਰਮ ਤੁਸੀਂ ਕਰਦੇ ਹੋ, ਤੁਹਾਡੇ ਕਰਮਾਂ ਦਾ ਲੇਖਾ ਤੁਹਾਨੂੰ ਹੀ ਦੇਣਾ ਪਏਗਾ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਰਬ ਹੰਡੀ ਹੈ। ਫਿਰ ਇੱਕ ਮੂਲ ਸਿਧਾਂਤੀ ਗੱਲ ਦੱਸਦੇ ਕਿ ਆਹ ਕੁਝ ਕਰ ਸੋਚ ਆਪਣੇ ਅੰਦਰ। ਹਾਂਜੀ,
ਮੰਦਾ ਕਿਸੇ ਨਾ ਆਖੀਏ, ਪੜੇ ਅੱਖਰ ਇਹੋ ਬੁਝੀਏ।
ਕਹਿੰਦੇ ਕਿਸੇ ਨੂੰ ਮੰਦਾ ਨਾ ਕਹਿ। ਬਾਣੀ ਚ ਇਸ ਮੰਦਾ ਆਖਣ ਲਈ ਕਈ ਥਾਵਾਂ ਤੇ ਕਈ ਤਰ੍ਹਾਂ ਦੇ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ। ਕਿਤੇ ਆਪ ਜੀ ਕਹਿੰਦੇ ਨੇ ਮੰਦਾ ਕਿਸੇ ਨਾ ਆਖ, ਝਗੜਾ ਪਾਵਣਾ, ਕਿਸੇ ਨੂੰ ਮੰਦਾ ਨਾ ਕਹਿ। ਬਸ ਕਿਸੇ ਨੂੰ ਮੰਦਾ ਕਹਿ ਕੇ ਤਾਂ ਝਗੜਾ ਬੁੱਲ ਲੈਣ ਵਾਲੀ ਗੱਲ ਹੈ, ਕਹਿੰਦੇ ਫਿਰ ਲੜ ਪਏਗਾ ਤੁਹਾਡੇ ਨਾਲ, ਉਹ ਕੀ ਕਰੇਗਾ? ਕਿਤੇ ਆਪ ਜੀ ਐਸੇ ਬਚਨ ਕਹਿੰਦੇ ਨੇ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਦੇ। ਕਿਸੇ ਦਾ ਮੰਦਾ ਨਾ ਕਰੇ, ਮੰਦੇ ਦਾ ਬੁਰਾ ਹੈ ਨਾ। ਆਪ ਜੀ ਨੇ ਐਸੇ ਬਚਨ ਵੀ ਬਾਣੀ ਕਿ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਹੈ ਭਾਈ, ਹੈ ਮਿੱਤਰਾ, ਪਰਾਇਆ ਬੁਰਾ ਆਪਣੇ ਚਿੱਤ ਚ ਨਾ ਰੱਖੀ, ਫਿਰ ਤੈਨੂੰ ਦੁੱਖ ਨਹੀਂ ਹੋ ਸਕਦਾ। ਹੁਣ ਕਦੋਂ ਅਸੀਂ ਗੁਰੂ ਦੇ ਬਚਨਾਂ ਵੱਲ ਧਿਆਨ ਦੇਵਾਂਗੇ ਕਿ ਅਸੀਂ ਪਰਾਇਆ ਬੁਰਾ ਸੋਚੀਏ ਵੀ ਨਾ? ਅਸੀਂ ਤਾਂ ਪਰਾਇਆ ਬੁਰਾ ਕਰਨ ਤੱਕ ਜਾਂਦੇ ਕਰਦੇ ਵੀ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਸਾਨੂੰ ਦੱਸਦੇ ਕਿ ਮੰਦਾ ਕਿਸੇ ਨਾ ਆਖੀਏ, ਕਿਸੇ ਨੂੰ ਮੰਦਾ ਨਾ ਕਹਿ, ਪੜ ਅੱਖਰ ਇਹੋ ਬੁਝੀਏ। ਬਸ ਈਸ਼ਵਰ ਦਾ ਚਿੰਤਨ ਕਰ ਅਤੇ ਇਸ ਗੱਲ ਨੂੰ ਜਾਣ ਲੈ ਕਿ ਮੇਰਾ ਕਿਸੇ ਨਾਲ ਕੋਈ ਵੰਡ ਵਿਹਾਰ ਨਹੀਂ, ਹਰ ਬੰਦੇ ਦਾ ਲੇਖਾ ਆਪਣਾ ਹੈ। ਮੈਂ ਕਿਉਂ ਕਿਸੇ ਨੂੰ ਬੁਰਾ ਕਹਾਂ? ਕਿਉਂਕਿ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਜੋ ਮੈਂ ਕਰਦਾ ਹਾਂ ਮੈਨੂੰ ਸੋਗਣਾ ਪਏਗਾ। ਅਗਲੀ ਪੰਕਤੀ ਚ ਆਪ ਜੀ ਕਹਿ ਰਹੇ
ਮੂਰਖ ਨਾਲ ਨਾ ਰੁਝੀਏ।
ਕਾਨੂੰਨ ਪਾਤਸ਼ਾਹ ਦੂਜੀ ਗੱਲ ਕਹਿੰਦੇ ਨੇ ਕਿ ਮੂਰਖ ਨਾਲ ਨਾ ਰੁਝੀਏ, ਜਿਹੜੇ ਮੂਰਖ ਨੇ ਉਹਨਾਂ ਨਾਲ ਝਗੜਾ ਨਾ ਕਰ। ਜਿਹਨਾਂ ਨੂੰ ਪਤਾ ਹੀ ਨਹੀਂ ਈਸ਼ਵਰ ਕੀ ਚੀਜ਼ ਹੈ, ਜਿਹੜੇ ਜਾਣਦੇ ਨਹੀਂ ਦਾਨ ਪੁੰਨ ਕੀ ਚੀਜ਼ ਹੈ, ਜਿਹਨਾਂ ਨੂੰ ਪਤਾ ਹੀ ਨਹੀਂ ਸਿੱਖੀ ਕੀ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੇਵਾ ਕੀ ਹੈ, ਜਿਹਨੂੰ ਪਤਾ ਹੀ ਨਹੀਂ ਸਿਮਰਨ ਕੀ ਹੈ, ਜਿਹਨੂੰ ਪਤਾ ਹੀ ਨਹੀਂ ਗੁਰਦੁਆਰਾ ਕੀ ਹੈ, ਜਿਹਨੂੰ ਪਤਾ ਹੀ ਨਹੀਂ ਗੁਰੂ ਕੀ ਹੈ, ਉਹਦੇ ਨਾਲ ਝਗੜਾ ਕਰਕੇ ਤੂੰ ਵੀ ਹਰੇਗਾ। ਇਸ ਕਰਕੇ ਮੂਰਖ ਨਾਲ ਝਗੜਾ ਕਰਨ ਨਾਲ ਆਪਣਾ ਸਮਾਂ ਬਰਬਾਦ ਨਾ ਕਰ, ਝਗੜਾ ਕਰਨ ਵਿੱਚ ਸਿਮਰਨ ਕਰ, ਤਾਂ ਕਿ ਤੇਰਾ ਸਮਾਂ, ਤੇਰੀ ਜ਼ਿੰਦਗੀ ਦਾ ਸਮਾਂ ਸਫਲ ਹੋ ਸਕੇ। ਇੱਥੇ ਹੀ ਸਮਾਪਤੀ ਹੈ। ਪਵਿੱਤਰ ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੁੱਕਰ ਜਾਣ ਕੇ ਸਤ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰੇ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਵੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।